ਦੁੱਖ ਮਨਾਉਣ ਵਾਲੇ ਉਹ ਵਿਰਲੇ ਨੇ, ਅਸੀਂ ਰੋਏ ਵੀ ਆਪਣੇ ਵਾਸਤੇ ਅਤੇ ਹੱਸੇ ਵੀ ਆਪਣੇ ਵਾਸਤੇ। ਸੋ ਸਾਧ ਸੰਗਤ ਜੀ, ਅੱਜ ਸਮਾਂ ਐਸਾ ਆ ਗਿਆ, ਬੜੇ ਲੋਕ ਨੱਚਦੇ, ਬੜੇ ਭੰਗੜੇ ਪਾਉਂਦੇ ਨੇ, ਅੱਜ ਤਾਂ ਹਾਰ ਵੀ ਅਲਰਜੀ ਕਰਦੇ ਨੇ। ਜੇ ਕਿਤੇ ਪੰਜਾਂ ਪਿਆਰਿਆਂ ਦੇ ਗਲਾਂ ਵਿੱਚ ਹਾਰ ਪਾ ਦਿਉ। ਇੱਕ ਮੈਨੂੰ ਮਿਲਿਆ, ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਮਾਰ 'ਤੇ ਹਾਰ ਪਾਉਣ ਦੀ ਕੀ ਲੋੜ ਹੈ। ਮੈਂ ਕਿਹਾ ਹਾਰ ਸ਼ਰਾਬੀਆਂ ਵਾਸਤੇ ਨੇ, ਜਦੋਂ ਮਿਲਣੀ ਕਰਨੇ ਉਦੋਂ ਹਾਰਾਂ ਨਾਲ ਗਲ ਭਰੇ ਜਾਂਦੇ ਆ, ਉਹ ਉਹਦੇ ਗਲ 'ਚ ਪਾਉਂਦਾ, ਉਹਦੇ ਗਲ 'ਚ ਪਾਉਂਦਾ। ਇਹ ਖੁਸ਼ੀਆਂ, ਇਹ ਹਾਰ ਜਿਹੜੇ ਨੇ ਸ਼ਰਾਬੀਆਂ ਵਾਸਤੇ ਬਣੇ ਨੇ। ਸ਼ਰਾਬੀਆਂ ਦੇ ਗਲਾਂ ਜਿੰਨੇ ਮਰਜ਼ੀ ਹਾਰ ਪੈ ਜਾਣ ਕੁਛ ਨਹੀਂ ਕਹਿੰਦੇ, MLA ਦੇ ਗਲ 'ਚ ਜਿੰਨੇ ਮਰਜ਼ੀ ਹਾਰ ਪੈ ਜਾਣ, ਮੰਤਰੀ ਦੇ ਗਲ 'ਚ ਜਿੰਨੇ ਮਰਜ਼ੀ ਹਾਰ ਪੈ ਜਾਣ, ਜੇ ਪੰਜਾਂ ਪਿਆਰਿਆਂ ਦੇ ਗਲ 'ਚ ਪਾ ਦਿੱਤੇ ਤਾਂ ਉਹ ਸਾਨੂੰ ਅਲਰਜੀ ਕਰਨ ਲੱਗ ਪੈਂਦੇ। ਪੰਜਾਂ ਪਿਆਰਿਆਂ ਦੇ ਗਲ ਵਿੱਚ ਹਾਰ ਪਾਏ, ਉਹ ਉਹਨਾਂ ਦਾ ਸਤਿਕਾਰ, ਪੰਜਾਂ ਪਿਆਰਿਆਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਹੈ। ਗੁਰੂ ਗ੍ਰੰਥ ਸਾਹਿਬ ਮਾਰ ਦੇ ਹਾਰ ਪਾਓ ਜ਼ਰੂਰੀ ਹੈ। ਹਾਂ, ਇਹ ਗੱਲ ਵੀ ਨਾਲ ਹੈ ਵੀ ਆਪਾਂ ਮਾਰਾਂ ਨੂੰ ਤਾਂ ਹਾਰ ਪਾਈਏ ਨਾ, ਬੰਦਿਆਂ ਦੇ ਗਲਾਂ ਵਿੱਚ ਹਾਰ ਪਾਈ ਜਾਈਏ, ਉਹ ਸਤਿਗੁਰਾਂ ਦੀ ਬੇਅਦਬੀ। ਜੇ ਸਾਧ ਸੰਗਤ ਕਿਸੇ ਬੰਦੇ ਨੂੰ ਇੱਕ ਪਾਇਆ ਹਾਰ, ਤਾਂ ਸਤਿਗੁਰਾਂ ਨੂੰ ਦੋ ਪੈਣੇ ਚਾਹੀਦੇ ਨੇ, ਇਹ ਵੀ ਗੱਲ ਨਾਲ ਹੈ। ਜੇ ਫੁੱਲਾਂ ਦੀ ਵਰਖਾ, ਉਹ ਸਾਧ ਸੰਗਤ ਅਤਰ ਦਾ ਛਿੜਕਾਅ ਜਿੰਨਾ ਸਤਿਕਾਰ ਹੋ ਸਕੇ ਮਹਾਰਾਜ ਦਾ ਕਰੋ। ਪਿੰਡਾਂ ਦੇ ਵਿੱਚ, ਘਰਾਂ ਦੇ ਗੁਰਦੁਆਰਿਆਂ 'ਚ ਚਾਦਰਾਂ ਲਿਆਓ। ਚਾਦਰਾਂ ਪਿੰਡਾਂ ਵਿੱਚ ਕਈਆਂ ਨੇ ਲਿਆਂਦੀਆਂ, ਕਿੰਨੀਆਂ ਕੁ ਲੰਮੀਆਂ ਹੁੰਦੀਆਂ। ਸਾਧ ਸੰਗਤ ਉਹ 2-2.5 ਫੁੱਟ ਚੌੜੀ ਚਾਦਰ ਹੋਵੇ, ਲੰਬੀ ਹੋਵੇ ਕਾਫੀ, 5-4 ਚਾਦਰਾਂ ਬਣਾਈਆਂ ਹੋਣ, ਅਤੇ ਸਾਧ ਸੰਗਤ ਜੀ ਚਾਦਰ ਦੇ ਉੱਪਰ ਜਿਹੜਾ ਸਾਧ ਸੰਗਤ ਮਾਰ ਦੇ ਸਰੂਪ ਲੈ ਕੇ ਜਾਵੇ, ਤੁਰੇ ਵੀ ਚਾਦਰ 'ਤੇ। ਸਮਾਣੇ ਇਲਾਕੇ ਵਿੱਚ ਕਈਆਂ ਨੇ ਬਣਾਈਆਂ, ਜਿੰਨੇ ਮਾਰ ਦੇ ਸਰੂਪ ਚੁੱਕੇ ਹੁੰਦੇ ਨੇ ਨਾ, ਉਹਦਾ ਪੈਰ ਧਰਤੀ ਨਾਲ ਨਹੀਂ ਲੱਗਦਾ। ਕਈ ਵਾਰੀ ਵੇਖਿਆ ਤੁਸੀਂ ਰਸਤੇ ਦੇ ਵਿੱਚ ਸਾਧ ਸੰਗਤ ਗੋਹਾ ਪਿਆ, ਰਸਤੇ ਦੇ ਵਿੱਚ ਹੋਰ ਗੰਦਗੀ ਪਈ ਹੈ, ਪਰ ਜਿਹੜੀਆਂ ਚਾਦਰਾਂ ਵਿਛਾਉਣ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਮਾਰ ਦਾ ਸਤਿਕਾਰ ਹੈ। ਪਤਾ ਲੱਗੇ ਮਨਮੁੱਖ ਲੋਕਾਂ ਨੂੰ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਮਾਰ ਦਾ ਸਤਿਕਾਰ ਕੀਤਾ ਜਾਂਦਾ, ਕਿਹੜੀ ਸ਼ਾਨ ਨਾਲ। ਮਹਾਰਾਜ
ਸਤਿ ਸ੍ਰੀ ਅਕਾਲ,
ਕਿਹੜੀ ਸ਼ਾਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਾਰ ਨੂੰ ਲਿਆਂਦਾ ਜਾਂਦਾ। ਗੁਰੂ ਗ੍ਰੰਥ ਸਾਹਿਬ ਮਾਰ ਦਾ ਸਤਿਕਾਰ, ਉਹ ਸਾਧ ਸੰਗਤ ਜੀ ਕਿਸੇ ਧਰਮ ਦੀ ਨਿੰਦਿਆ ਨਹੀਂ ਮੈਂ ਕਰਦਾ। ਬਾਬਾ ਅਤਰ ਸਿੰਘ ਮਹਾਰਾਜ ਨੇ ਨਾ ਜਾਰਜ ਪੰਚਮ ਕਹਿੰਦਾ, ਆਪੋ ਆਪਣੇ ਧਰਮ ਦੇ ਗ੍ਰੰਥ ਲਿਆ ਕੇ ਵਿਖਾਓ, ਖਿਮਾ ਕਰਿਓ। ਉਹ ਹਿੰਦੂ ਆਏ ਗੀਤਾ ਲਿਆਂਦੀ ਚੁੱਕ ਕੇ, ਮੁਸਲਮਾਨ ਆਏ ਕੁਰਾਨ ਸ਼ਰੀਫ ਕੱਛੇ ਮਾਰਿਆ, ਆ ਗਈ ਵਾਰੀ ਸਿੱਖਾਂ ਦੀ, ਕਹਿੰਦੇ ਤੁਹਾਡੇ 'ਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡਾ ਧਰਮ, ਉਹ ਕਿੱਥੇ ਲਿਆਓ, ਤੁਹਾਡਾ ਗ੍ਰੰਥ ਕਿਹੜਾ? ਅਤੇ ਅੱਗੇ ਪਤਾ ਕਿਹਨੂੰ ਲਾਇਆ? ਬਾਬਾ ਅਤਰ ਸਿੰਘ ਨੂੰ। ਮਸਤਵਾਣੇ ਵਾਲੇ ਕਹਿੰਦੇ ਜੀ ਅੱਗੇ ਬਣੋ, ਮੋਢੀ ਜਥੇਦਾਰ ਬਣ ਕੇ ਚੱਲੋ, ਸੰਗਤਾਂ ਮਗਰ ਨੇ, ਬਾਬਾ ਜੀ ਤੁਹਾਡੇ ਧਰਮ ਦਾ ਗ੍ਰੰਥ ਲਿਆਓ। ਮਹਾਰਾਜ ਕਹਿੰਦੇ ਇੰਜ ਨਹੀਂ ਆਉਣਾ, ਹਾਥੀ 'ਤੇ ਮਾਰ ਪ੍ਰਕਾਸ਼ ਹੋਣਗੇ, 5 ਘੋੜਿਆਂ 'ਤੇ 5 ਪਿਆਰੇ ਆਉਣਗੇ। ਕਹਿੰਦੇ ਅਸੀਂ ਇਕੱਲਾ ਹੀ ਬੰਦਾ ਚੁੱਕ ਲਿਆਊ ਮਹਾਰਾਜ ਦੇ ਸਰੂਪ, ਗੁਰੂ ਗ੍ਰੰਥ ਸਾਹਿਬਾਂ ਨੂੰ ਇਕੱਲਾ ਲਿਆਊ? ਕਹਿੰਦੇ 5 ਘੋੜੇ ਮੰਗਾਓ, 5 ਪਿਆਰੇ ਹੋਣ ਉਹਦੇ 'ਤੇ। ਇਹ ਹੈ ਸਤਿਗੁਰਾਂ ਦਾ ਸਤਿਕਾਰ। ਪਿੰਡਾਂ ਵਿੱਚ ਚਾਦਰਾਂ ਬਣਾਈਏ, ਬਣੀਆਂ ਨੇ ਚਾਦਰਾਂ, ਜਦੋਂ ਮਾਰ ਦੇ ਸਰੂਪ ਲੈ ਕੇ ਜਾਣੇ ਹੁੰਦੇ ਨੇ, ਅਤੇ ਜੇ ਹੁਣ ਚਾਦਰਾਂ ਹੋਣਗੀਆਂ ਅਤੇ ਚਾਦਰਾਂ ਵਿਛਾਉਣ ਵਾਸਤੇ ਵੀ ਘੱਟ ਤੋਂ ਘੱਟ ਜੇ 3 ਚਾਦਰਾਂ ਲੰਮੀਆਂ ਬਣਾਈਆਂ ਨੇ, ਅਤੇ 6 ਬੰਦੇ ਚਾਹੀਦੇ ਨੇ। ਉਂਝ ਆਪਾਂ 5 ਵੀ ਤਿਆਰ ਨਹੀਂ ਹੁੰਦੇ, ਬਹਾਨੇ ਨਾਲ 6 ਬੰਦੇ 10-12 ਬੰਦੇ ਮਾਰ ਦੇ ਸਰੂਪ 'ਤੇ ਲਿਆਉਣਗੇ। ਆਪਾਂ ਤਾਂ 5 ਬੰਦੇ ਨਹੀਂ ਤਿਆਰ ਹੋ ਸਕਦੇ ਮਾਰ ਦੇ ਸਰੂਪ ਲਿਜਾਉਣੇ। ਹੁਣ ਆਵਾਜ਼ਾਂ ਮਾਰੀ ਜਾਓ, ਆ ਜਾਓ ਮਾਰ ਦੇ ਸਰੂਪ ਲਿਜਾਉਣੇ, ਲੈ ਕੇ ਜਾਣੇ ਨੇ। 1 ਬੰਦਾ ਨਹੀਂ ਆਉਂਦਾ, ਸੰਤਾਂ ਨੂੰ ਲਿਆਉਣ ਵਾਸਤੇ ਕਹਿ ਦਿਉ, ਅਤੇ ਭਾਵੇਂ 100 ਸਕੂਟਰ ਤਿਆਰ ਕਰ ਲਓ, ਸੰਤਾਂ ਮਗਰ ਆਪਾਂ ਬਥੇਰੇ ਲੱਗਣੇ। ਪਰ ਠੀਕ ਹੈ, ਸਤਿਕਾਰ ਕਰੋ, ਪਰ ਗੁਰੂ ਗ੍ਰੰਥ ਸਾਹਿਬ ਮਾਰ ਦਾ ਸਤਿਕਾਰ ਸਭ ਤੋਂ ਜ਼ਰੂਰੀ ਹੈ, ਸਭ ਤੋਂ ਜ਼ਰੂਰੀ ਮਾਰ ਦਾ ਸਤਿਕਾਰ ਕਰਨਾ। ਚਾਦਰਾਂ ਪਿੰਡਾਂ 'ਚ ਬਣਾਓ, ਕਿਹੜੀ ਗੱਲ, ਹੋਰ ਵੀ ਖਰਚੇ ਬੜੇ ਨੇ, ਕਮੇਟੀਆਂ ਨੇ 4-4, 5-5 ਸੌ ਰੁਪਈਆ ਲਾ ਕੇ ਲੰਬੀਆਂ ਚਾਦਰਾਂ ਬਣਾਈਆਂ ਜਾਣ, ਉਹ ਕਟਾ ਕੇ ਲੰਮੀਆਂ ਥਾਂ ਲੈ ਕੇ ਦਰਜੀ ਤੋਂ ਕਟਵਾ ਕੇ ਟੇਲਰ ਤੋਂ ਲੰਮੀਆਂ ਚਾਦਰਾਂ ਬਣਾਓ। ਜਿਵੇਂ ਟਾਟ ਵਿਛੇ ਹੁੰਦੇ ਨੇ, ਬੱਚੇ ਜਿਹੜੇ ਟਾਟ ਵਿਛੇ ਨੇ ਨਾ, ਉਹਨਾਂ 'ਤੇ ਬੈਠਦੇ ਨੇ, ਉਹਨਾਂ ਵਾਂਗੂ ਚਾਦਰਾਂ ਲੰਮੀਆਂ ਹੋਣ। ਜਿਹੜਾ ਮਰ ਦਾ ਸਰੂਪ ਲੈ ਕੇ ਜਾਵੇ, ਉਹਦਾ ਪੈਰ ਧਰਤੀ ਰਹਿਣ ਲੱਗੇ। ਸਤਿਗੁਰਾਂ ਦਾ ਸਤਿਕਾਰ ਜਿੰਨਾ ਹੋ ਸਕੇ ਕਰੀਏ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ
ਵਿਸਤਾਰੇ।
ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਦੋਂ ਇੱਕ ਬੰਦਿਆਂ ਦਾ ਇੰਨਾ ਸਤਿਕਾਰ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿਉਂ ਨਹੀਂ ਹੋ ਸਕਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਬਾਣੀ ਹੈ ਸਰੂਪ ਗੁਰਾਂ ਦਾ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਿੰਨਾ ਸਤਿਕਾਰ ਹੋ ਸਕੇ ਸਤਿਗੁਰਾਂ ਦਾ ਕਰੋ। ਸਾਧ ਸੰਗਤ ਜੀ ਆਇਆ ਵੇਲਾ, ਬੜੇ ਭੰਗੜੇ ਪਏ, ਬੜੇ ਲੋਕ ਖੁਸ਼ ਨੇ। ਮਹਾਰਾਜ ਨੇ ਇੱਕ ਬੈਠਿਆਂ ਬੈਠਿਆਂ ਨੇ ਵਿਚਾਰ ਕੀਤੀ, ਕਹਿੰਦੇ ਜੋਗਾ ਛੋਟਾ ਜਿਹਾ ਸੀ, ਅਸੀਂ ਪੁੱਛਿਆ ਸੀ ਜੋਗਿਆ ਦੱਸ ਖਾਂ ਘਰਦਿਆਂ ਜੋਗਾ ਕਿ ਗੁਰੂ ਜੋਗਾ, ਜੋਗੇ ਨੇ ਕਹਿ ਤੇ ਫੱਟ ਦਿੱਤਾ ਸੀ, ਵੇਖੀਏ ਤੇ ਸਹੀ ਸਾਡੇ ਜੋਗਾ ਬਣਿਆ ਵੀ ਹੈ ਕਿ ਨਹੀਂ। ਜਿਵੇਂ ਆਪਾਂ ਕਹਿ ਦਿੰਦੇ ਗੁਰੂ ਜੋਗੇ ਹੈ, ਆਪਣੇ ਆਪ ਦੀ ਗੱਲ ਛੱਡੋ, ਆ ਘਰ ਕਿਹਦਾ ਹੈ, ਇਹ ਗੁਰੂ ਦਾ ਹੀ ਹੈ ਜੀ। ਅਤੇ ਜਾ ਕੇ ਵਿੱਚ ਵੇਖੋ ਗੁਰੂ ਵਾਸਤੇ ਕਿਹੜਾ ਕਮਰਾ ਵੱਖ ਰੱਖਿਆ ਤੂੰ, ਜਿਹਦੇ ਵਿੱਚ ਬਹਿ ਕੇ ਨਾਮ ਜਪਦਾ। ਜੇ ਮਰ ਦੇ ਸਰੂਪ ਨਹੀਂ ਰੱਖੇ, ਕਿਹੜਾ ਗੁਟਕੇ ਕਿੱਥੇ ਰੱਖੇ ਨੇ, ਨਾਮ ਕਿੱਥੇ ਜਪਦਾ। ਉਹ ਸ਼ਰਾਬ ਦੀਆਂ ਬੋਤਲਾਂ 'ਤੇ ਪਈਆਂ ਨੇ ਅਤੇ ਕਹੀ ਜਾਂਦਾ ਗੁਰੂ ਦਾ ਹੀ ਘਰ ਹੈ ਜੀ। ਗੁਰੂ ਦਾ ਘਰ ਕਾਹਦਾ ਹੋਇਆ ਫਿਰ, ਇਹ ਤਾਂ ਤੇਰਾ ਘਰ ਹੈ, ਇਹ ਗੁਰੂ ਦਾ ਘਰ ਨਹੀਂ। ਜੇ ਗੁਰੂ ਦਾ ਘਰ ਹੋਵੇ ਤਾਂ ਗੁਰੂ ਦਾ ਕਮਰਾ ਵੀ ਬਣਾਇਆ ਹੋਵੇ ਕੋਈ ਵਿੱਚ, ਜੇ ਗੁਰੂ ਦਾ ਘਰ ਹੋਵੇ ਤਾਂ ਪੋਥੀਆਂ ਰੱਖੀਆਂ ਹੋਣ ਕੋਈ ਜਗ੍ਹਾ, ਜੇ ਛੋਟੇ ਘਰ ਨੇ ਮਾੜੀ ਮੋਟੀ ਜਗ੍ਹਾ ਬਣਾਈ ਹੋਵੇ ਜਿੱਥੇ ਬਹਿ ਕੇ ਨਾਮ ਜਪਦਾ ਹੋਵੇ, ਫਿਰ ਤਾਂ ਘਰ ਗੁਰੂ ਦਾ ਮੰਨੀਏ। ਅਤੇ ਜ਼ਮੀਨ ਕਿਹਦੀ ਹੈ ਵੀ ਗੁਰੂ ਦੀ ਹੋਈ ਹੈ ਜੀ, ਝੂਠ। 5 ਕਿਲੋ ਦਾਣੇ ਨਹੀਂ ਦਿੰਦਾ ਜ਼ਮੀਨ, ਕਹਿੰਦਾ ਗੁਰੂ ਦੀ, ਉਹ ਗੁਰੂ ਦੀ ਜ਼ਮੀਨ ਕਾਹਦੀ ਹੋਈ, ਝੂਠ ਬੋਲਦਾ। ਸਾਧ ਸੰਗਤ ਅੱਜ ਆਇਆ ਸਮਾਂ, ਵੇਖੀਏ ਤੇ ਸਹੀ ਪਰਖ ਕਰੀਏ, ਕਹਿਣ ਵਾਲੀ ਹੈ ਕਿ ਸੱਚਮੁੱਚ ਬਣ ਗਿਆ ਸਾਡਾ। ਪਰਖ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਬੁਲਾਇਆ, ਆ ਜਾ ਪ੍ਰੇਮੀਆਂ, ਆ ਪੱਤਰਕਾ ਤੈਨੂੰ ਲਿਖ ਕੇ ਦੇ ਦਿੰਦੇ, ਲੈ ਜਾ ਜੋਗੇ ਦੇ ਪਿੰਡ ਜਾ, ਜੋਗੇ ਦੇ ਸਾਹਮਣੇ ਨਾ ਜਾਈ, ਲੁਕਦਾ ਰਹੀ, ਬਰਾਤ ਦੇ ਨਾਲ ਨਾਲ ਜਾਈ, ਜੋਗੇ ਦੇ ਸਾਹਮਣੇ ਨਹੀਂ ਜਾਣਾ। ਜਦੋਂ ਉਹਦੀਆਂ ਲਾਵਾਂ ਹੋਣਗੀਆਂ ਨਾ ਆਨੰਦ ਕਾਰਜ ਹੋਣਗੇ, 2 ਲਾਵਾਂ ਹੋ ਜਾਣਗੀਆਂ, 2 ਰਹਿੰਦੀਆਂ ਹੋਣਗੀਆਂ, ਉਦੋਂ ਉਹਨੂੰ ਸਾਡੀ ਪੱਤਰਕਾ ਫੜਾ ਦੀ ਅਤੇ ਜੋਗੇ ਨੂੰ ਕਹਿ ਦੀ ਵੀ ਹੁਣੀ ਪੜ੍ਹ ਲੈ, ਹੁਕਮ ਹੈ ਸਾਡਾ। ਕਹਿੰਦਾ ਜੀ ਸਤਿ ਬਚਨ। ਸਾਧ ਸੰਗਤ ਸਵਾਰ ਘੋੜੇ 'ਤੇ ਸਵਾਰ ਹੋਇਆ, ਪਹੁੰਚ ਗਿਆ ਭਾਈ ਜੋਗੇ ਦੇ ਪਿੰਡ। ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਬੜੇ ਭੰਗੜੇ ਪੈਂਦੇ ਨੇ। ਲੁਕ ਗਿਆ ਪਾਸੇ ਹੋ ਕੇ ਵੇਖਦਾ, ਬਰਾਤ ਚੜ੍ਹੀ, ਜੋਗੇ ਨੇ ਬੰਨਿਆ ਸਿਹਰਾ, ਸਾਧ ਸੰਗਤ ਜੀ ਸਿਹਰਾ ਬੰਨ ਲਿਆ, ਪਰ ਗੁਰੂ ਕਾ ਨਾਲ ਬਾਣਾ ਵੀ ਪਾਇਆ ਸੀ, ਬੜਾ ਸੋਹਣਾ ਲੱਗੇ। ਭਾਈ ਜੋਗੇ ਦਾ ਤੇਜ ਨਹੀਂ ਸੀ ਚੱਲਿਆ ਜਾਂਦਾ, ਘੋੜੇ 'ਤੇ ਸਵਾਰ ਹੋ ਗਿਆ ਸਾਧ ਸੰਗਤ। ਹੁਣ ਬਰਾਤ ਪਹੁੰਚੀ ਜਿਹੜੇ ਪਿੰਡ ਜਾਣੀ ਸੀ, ਬਰਾਤ ਪਹੁੰਚ ਗਈ, ਹੁਣ ਆਨੰਦ ਕਾਰਜ ਹੋਣੇ ਸ਼ੁਰੂ ਹੋ ਗਏ। ਆਨੰਦ ਕਾਰਜ ਅਤੇ ਜਿਵੇਂ ਜਿਵੇਂ ਮਹਾਰਾਜ ਨੇ ਕਿਹਾ ਸੀ ਉਵੇਂ ਕੀਤਾ ਗੁਰੂ ਕੇ ਪਿਆਰੇ ਨੇ, ਲੁਕ ਗਿਆ। ਜਦੋਂ ਆਨੰਦ ਕਾਰਜ ਹੋਣ ਲੱਗੇ, 2 ਲਾਵਾਂ ਹੋ ਗਈਆਂ, 2 ਰਹਿ ਗਈਆਂ, ਆ ਗਿਆ ਨੇੜੇ ਜੋਗਿਆ, ਫਤਿਹ ਬੁਲਾਈ। ਫਤਿਹ ਬੁਲਾ ਕੇ ਕਹਿੰਦਾ ਲੈ ਪ੍ਰੇਮੀਆਂ, ਤੇਰੇ ਵਾਸਤੇ ਮਹਾਰਾਜ ਨੇ ਪੱਤਰਕਾ ਭੇਜੀ। ਜੋਗੇ ਨੇ ਪੱਤਰਕਾ ਫੜ ਲਈ, ਲੱਗਿਆ ਜੇਬ 'ਚ ਪਾਉਣ, ਕਹਿੰਦੇ ਜੇਬ 'ਚ ਨਾ ਪਾਈ, ਹੱਥ 'ਚ ਫੜ ਕੇ ਨਾ ਇਹ ਪੱਤਰਕਾ ਨੂੰ ਖੋਲ ਹੋਣੀ। ਸਾਧ ਸੰਗਤ ਪੱਤਰਕਾ ਖੋਲ੍ਹੀ ਅਤੇ ਖੋਲ੍ਹ ਕੇ ਪੜ੍ਹੀ, ਕੀ ਲਿਖਿਆ, ਜੋਗਿਆ ਜਿਹੜਾ ਵੀ ਕੰਮ ਕਰਨਾ ਛੱਡ ਕੇ ਆ ਜਾ, ਹੁਕਮ ਹੈ ਸਾਡਾ। ਹੁਣ ਵੇਖੋ ਕਿੱਡੀ ਵੱਡੀ ਪਰਖ ਹੈ, ਲਾਵਾਂ ਚੱਲ ਰਹੀਆਂ ਨੇ ਅਤੇ ਉੱਥੇ ਕਹਿੰਦਾ ਹੁਣੀ ਆ ਜਾ ਛੱਡ ਕੇ, ਮਹਾਰਾਜ ਦਾ ਹੁਕਮ ਆ ਗਿਆ। ਜੋਗਾ ਤਾਂ ਸੋਚਣ ਲੱਗ ਪਿਆ, ਇੱਕ ਪਾਸੇ ਜੱਗ ਹੈ ਅਤੇ ਦੂਜੇ ਪਾਸੇ
ਰੱਬ ਹੈ,
ਇੱਕ ਪਾਸੇ ਸੰਸਾਰ ਹੈ ਅਤੇ ਦੂਜੇ ਪਾਸੇ
ਨਿਰੰਕਾਰ ਹੈ।
ਸਾਡੇ ਵਾਸਤੇ ਵੀ ਇੱਕ ਪਾਸੇ ਸਾਧ ਸੰਗਤ ਜੀ ਗੁਰਦੁਆਰਾ, ਦੂਜੇ ਪਾਸੇ ਸ਼ਰਾਬ ਦਾ
ਠੇਕਾ ਹੈ।
ਬੋਲ ਪਾਓ ਕਿ ਠੇਕੇ ਵਾਲਿਆਂ ਨੂੰ ਡਰ ਲੱਗਦਾ। ਸਾਧ ਸੰਗਤ ਇੱਕ ਪਾਸੇ ਗੁਰਦੁਆਰਾ ਅਤੇ ਦੂਜੇ ਪਾਸੇ ਸ਼ਰਾਬ ਦਾ
ਠੇਕਾ ਹੈ
ਅਤੇ ਮਹਾਰਾਜ ਨੇ ਵੇਖਣਾ ਹੈ। ਹੁਣ ਸ਼ਾਮ ਦਾ ਵੇਲਾ ਉਹੀ ਠੇਕੇ ਵਾਲਿਆਂ ਦਾ ਟਾਈਮ ਹੁੰਦਾ ਹੈ, ਉਹੀ ਗੁਰਦੁਆਰੇ ਭਾਈ ਜੀ ਦਾ ਰਹਿਰਾਸ ਸਾਹਿਬ ਪੜ੍ਹਨ ਦਾ ਟਾਈਮ ਹੁੰਦਾ ਹੈ। ਮਹਾਰਾਜ ਨੇ ਵੇਖਣਾ ਹੈ ਠੇਕੇ ਤੇ ਜਾਂਦਾ ਕਿ ਗੁਰਦੁਆਰੇ ਜਾਂਦਾ? ਸਤਿਗੁਰਾਂ ਨੇ ਪਰਖ ਕਰਨੀ ਹੈ। ਜੋਗਾ ਪੈ ਗਿਆ ਦੁਚਿੱਤੀ ਵਿੱਚ, ਇੱਕ ਪਾਸੇ ਜੱਗ ਹੈ ਦੂਜੇ ਪਾਸੇ ਰੱਬ ਹੈ, ਹੁਣ ਕੀ ਕਰੀਏ? ਸੋਚਦਾ ਰਿਹਾ ਸੋਚਦਾ ਰਿਹਾ, ਆਖਿਰਕਾਰ ਪੱਲਾ ਛੱਡਿਆ ਤੇ ਖੜਾ ਹੋ ਗਿਆ। ਘਰ ਵਾਲੇ, ਮਾਂ ਪਿਓ, ਰਿਸ਼ਤੇਦਾਰ, ਸਾਗ ਸੰਬੰਧੀ ਆ ਗਏ ਇਕੱਠੇ ਹੋ, ਕਹਿੰਦੇ ਕੀ ਹੋ ਗਿਆ ਜੋਗਿਆ, ਗੱਲ ਕੀ ਬਣ ਗਈ, ਆ ਪੱਲਾ ਕਿਉਂ ਛੱਡਤਾ? ਜੋਗਾ ਕਹਿਣ ਲੱਗਾ, ਜਾਣਾ। ਕਿੱਥੇ ਜਾਣਾ? ਕਹਿੰਦੇ ਸਤਿਗੁਰਾਂ ਦਾ ਹੁਕਮ ਆ ਗਿਆ, ਹੁਣੇ ਜਾਣਾ ਪੈਣਾ। 2 ਮਿੰਟ ਦੀ ਗੱਲ ਹੈ, ਲਾਵਾਂ ਪੂਰੀਆਂ ਹੋ ਜਾਣਦੇ ਫਿਰ ਚੱਲ ਜੀ। ਕਹਿੰਦਾ ਫਿਰ ਗਿਆ ਤੇ
ਕੀ ਗਿਆ,
ਜੇ ਲਾਵਾਂ ਛੱਡ ਕੇ ਗਿਆ ਤੇ ਫਿਰ ਕੀ ਗਿਆ ਬਾਈ? ਜੇ ਲਾਵਾਂ ਪੂਰੀਆਂ ਹੋਣ ਤੋਂ ਬਾਅਦ ਗਿਆ ਫਿਰ ਕਿਆ ਫਾਇਦਾ? ਜਾਣ ਦਾ ਹੁਕਮ ਤੇ ਆ ਵੀ ਜਿਹੜਾ ਵੀ ਕੰਮ ਕਰਨਾ ਛੱਡ ਕੇ ਆ ਜਾ, ਗੱਲ ਤੇ ਬਚਨ ਮੰਨਣ ਦੀ ਹੈ। ਹੁਕਮ ਮੰਨਣਾ ਕੋਈ ਸੌਖੀ ਜੀ ਗੱਲ ਹੈ? ਸਾਡਾ ਕੰਮ ਕੀ, ਡੱਕਾ ਤੋੜਨਾ ਨਹੀਂ, ਕਹਿਣਾ ਮੋੜਨਾ ਨਹੀਂ। ਕਹਿਣਾ ਵੀ ਨਾ ਮੋੜੋ ਤੇ ਡੱਕਾ ਵੀ ਨਾ ਤੋੜੋ, ਕੰਮ ਵੀ ਸਾਧ ਸੰਗਤ ਆਖੇ ਵੀ ਨਹੀਂ ਲੱਗਣਾ। ਮਹਾਂਪੁਰਖ ਕਹਿੰਦੇ ਗੱਲ ਸੁਣੋ, ਏ ਕਾਕਾ ਸੇਵਕ ਸੀ ਮਹਾਂਪੁਰਖਾਂ ਦਾ, ਇੱਕ ਹੈ ਸੀ ਰੋਟੀਆਂ ਖਾਣ ਵਾਲਾ ਹੀ, ਸੇਵਾ ਸੁਭਾ ਕੁਛ ਵੀ ਨਾ ਕਰਨੀ, ਛਕਣੇ ਇਕੱਲੇ ਪ੍ਰਸ਼ਾਦੇ। ਕਹਿੰਦੇ ਪ੍ਰੇਮੀਆਂ, ਬਾਰਿਸ਼ ਆ ਗਈ, ਉੱਪਰੋਂ ਪਾਣੀ ਆ ਰਿਹਾ ਤੇ ਤੂੰ ਉੱਤੇ ਮਿੱਟੀ ਲਾ ਆਇਆ ਜਾ ਕੇ? ਜਦੋਂ ਮਹਾਰਾਜ ਨੇ ਆਖਿਆ ਮਿੱਟੀ ਲਾ ਆਇਆ, ਮਹਾਂਪੁਰਖ ਕਹਿਣ ਲੱਗੇ, ਕਹਿੰਦਾ ਬਾਬਾ ਜੀ ਤੁਸੀਂ ਥੱਲੇ ਪਏ ਹੋ ਤੇ ਮੈਂ ਕੋਠੇ 'ਤੇ ਚੜ੍ਹਦਾ ਚੰਗਾ ਲੱਗਦਾ, ਤੁਹਾਡੀ ਬੇਅਦਬੀ ਹੋਊ, ਹੁਣ ਉੱਪਰ ਜਾਵਾਂਗਾ ਤੇ ਬੇਅਦਬੀ ਹੈ ਨਾ, ਮੈਂ ਨਹੀਂ ਬਾਬਾ ਜੀ, ਮੈਂ ਨਹੀਂ ਉੱਪਰ ਜਾਣਾ। ਉਹ ਕਹਿੰਦੇ ਅਸੀਂ ਤੈਨੂੰ ਹੁਕਮ ਕਰਦੇ ਹਾਂ, ਕੋਈ ਬੇਅਦਬੀ ਨਹੀਂ ਹੁੰਦੀ, ਤੂੰ ਜਾ ਉੱਪਰ। ਨਾ ਜੀ ਮੈਂ ਤਾਂ ਨਹੀਂ ਜਾਂਦਾ। ਆਪ ਗਏ, ਬਜ਼ੁਰਗ ਸਰੀਰ ਸੀ, ਉਹ ਮੀਂਹ ਪੈਂਦੇ ਵਿੱਚ ਮਿੱਟੀ ਲਾ ਕੇ ਆਏ, ਥੱਲੇ ਆਏ, ਠੰਡ ਲੱਗਣ ਲੱਗ ਪਈ। ਕਹਿੰਦੇ ਚੱਲ ਹੁਣ ਗੱਲ ਸੁਣ, ਉੱਪਰ ਤਾਂ ਨਹੀਂ ਗਿਆ, ਚਾਹ ਹੀ ਬਣਾ ਲਾ ਘੁੱਟ, ਬਿਸਤਰੇ 'ਚ ਉੱਠਣ ਦਾ ਮਾਰਾ। ਕਹਿੰਦਾ ਬਾਬਾ ਜੀ ਚੁੱਲ੍ਹੇ ਕਨੀ ਮੂੰਹ ਕਰੂੰ ਤੇ ਤੁਹਾਡੇ ਕਨੀ ਪਿੱਠ ਹੋਜੂ, ਤੁਹਾਡੀ ਬੇਅਦਬੀ ਹੋ। ਕਹਿੰਦਾ ਜੀ ਇਹ ਤਾਂ ਨਹੀਂ ਗੱਲ ਬਣਨੀ। ਮਹਾਂਪੁਰਸ਼ ਕਹਿੰਦੇ ਭਾਈ ਇੰਝ ਨਹੀਂ ਗੱਲ ਬਣਨੀ, ਇੰਝ ਕੱਲ੍ਹ ਥੋੜ੍ਹੀ ਚਾਹ ਬਣਾ ਲੈ। ਨਾ ਹੀ ਮੰਨੇ, ਆਪ ਉੱਠੇ ਔਖੇ ਹੋ ਕੇ ਚਾਹ ਬਣਾਈ। ਚਾਹ ਬਣਾ ਕੇ ਕਹਿੰਦੇ ਕਿਉਂ ਵੀ ਫਲਾਣਿਆ ਘੁੱਟ ਕੁ ਪੀਣੀ ਹੈ? ਕਹਿੰਦਾ ਜੀ ਤੁਹਾਡਾ ਵਚਨ ਥੋੜ੍ਹਾ ਮੋੜ ਸਕਦਾ, ਸਾਡਾ ਵੀ ਕੰਮ ਇਹੀ ਹੈ, ਕਹਿਣਾ ਮੋੜਨਾ ਨਹੀਂ ਤੇ ਡੱਕਾ
ਤੋੜਨਾ ਨਹੀਂ,
ਆਖੇ ਨਹੀਂ ਲੱਗਣਾ। ਬਸ ਉਂਝ ਉੱਤੋਂ ਉੱਤੋਂ ਮੱਥੇ ਟੇਕੀ ਜਾਂਦੇ ਹਾਂ, ਇੱਥੇ ਵੀ ਇੱਥੇ ਵੀ ਮੱਥੇ ਬੜੇ ਟੇਕਨੇ ਆ। ਜੇ ਆਖੋ ਅੰਮ੍ਰਿਤ ਛਕ ਲਓ, ਨਾ ਜੀ ਅਗਲੇ ਸਾਲ ਛਕੇਂਗੇ, ਕਿਆ ਪਤਾ ਅਗਲੇ ਸਾਲ ਤੂੰ ਹੋਣਾ ਕਿ
ਨਹੀਂ ਹੋਣਾ,
ਕੋਈ ਪਤਾ ਹੈ? ਪਰ ਨਹੀਂ ਭਾਈ, ਗੱਲ ਇੱਕ ਨਾ ਗੁਰਾਂ ਦੀ ਮੰਨਦਾ, ਉੱਤੋਂ ਉੱਤੋਂ ਮੱਥੇ ਟੇਕਦਾ, ਗੱਲ ਇੱਕ ਨਾ ਗੁਰਾਂ ਦੀ ਮੰਨਦਾ, ਉੱਤੋਂ ਉੱਤੋਂ ਮੱਥੇ ਟੇਕਦਾ,
ਗੱਲ ਇੱਕ ਨਾ
ਟੇਕਣ ਵਾਲਿਆਂ, ਐਤ ਅਵਰ ਕਿਸ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਪਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਓ ਜਾਈਏ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ, ਗੱਲਾਂ ਨਾਲ ਨਹੀਂ, ਉੱਥੇ ਤੇ ਮਨ ਮਾਰ ਕੇ ਸੇਵਾ ਕਰਨੀ ਪੈਂਦੀ ਹੈ। ਅਤੇ ਸਾਧ ਸੰਗਤ ਦਾ ਹਾਲ ਸਾਡਾ ਵੀ ਐਸਾ ਹੈ, ਆ ਗਿਆ ਹੁਕਮ ਸਤਿਗੁਰਾਂ ਦਾ, ਭਾਈ ਜੋਗੇ ਨੇ ਪੜ੍ਹੀ ਪੱਤਰਿਕਾ, ਉਸੇ ਸਮੇਂ ਖੜਾ ਹੋ ਗਿਆ। ਮਾਤਾ ਪਿਤਾ ਕਹਿੰਦੇ ਜੋਗਿਆ ਲਾਵਾਂ ਹੋ ਜਾਣਦੇ ਫਿਰ ਤੁਰ ਜੀ, ਕਹਿੰਦਾ ਨਾ ਫਿਰ ਜਾਣ ਦਾ ਕੀ ਫਾਇਦਾ, ਹੁਣੇ ਜਾਊਂ। ਸਾਧ ਸੰਗਤ ਉਹ ਸਾਰਿਆਂ ਨੇ ਰੋਕਿਆ, ਕਹਿੰਦੇ ਜੋਗਿਆ ਜੇ ਤੁਰ ਗਿਆ ਨਾ ਤਾਂ ਅੱਜ ਤੋਂ ਮੁੜ ਕੇ ਤੂੰ ਸਾਡਾ ਪੁੱਤਰ ਨਹੀਂ ਅਤੇ ਅਸੀਂ ਤੇਰੇ ਮਾਪੇ ਨੇ। ਜਵਾਬ, ਜੋਗਿਆ ਬਣ ਜਾ ਸਿਆਣਾ। ਜੋਗਾ ਕਹਿੰਦਾ ਮੈਂ ਤਾਂ ਸਿਆਣਾ ਹੀ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਮੈਨੂੰ, ਪਹਿਲਾਂ ਮੈਂ ਨਿਆਣਾ ਸੀ ਅਤੇ ਮੈਨੂੰ ਸਿਆਣਾ ਬਣਾਇਆ ਸਤਿਗੁਰਾਂ ਨੇ, ਹੁਣ ਨਹੀਂ ਮੈਂ ਤੁਹਾਡੇ ਆਖੇ ਲੱਗਣਾ। ਘੋੜੇ 'ਤੇ ਸਵਾਰ ਹੋ ਗਿਆ, ਰੁੱਸਦੀ ਹੈ ਦੁਨੀਆ ਬੇਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ। ਧੰਨ ਸੀ ਨਾ ਪਿਆਰ, ਜੱਗ ਰੁੱਸਦਾ ਬੇਸ਼ੱਕ ਰੁੱਸ ਜਾਵੇ, ਰੁੱਸਦਾ ਬੇਸ਼ੱਕ ਰੁੱਸ ਜਾਵੇ, ਜੱਗ ਰੁੱਸਦਾ ਬੇਸ਼ੱਕ ਰੁੱਸ ਜਾਵੇ। ਜੱਗ ਰੁੱਸਦਾ ਬੇਸ਼ੱਕ ਰੁੱਸ ਜਾਵੇ, ਰੁੱਸਦਾ ਬੇਸ਼ੱਕ ਰੁੱਸ ਜਾਵੇ, ਕਲਗੀਆਂ ਵਾਲਾ ਜੱਗ ਰੁੱਸਦਾ ਬੇਸ਼ੱਕ ਰੁੱਸ ਜਾਵੇ, ਰੁੱਸਦਾ ਬੇਸ਼ੱਕ ਰੁੱਸ ਜਾਵੇ, ਕਲਗੀਆਂ ਵਾਲਾ ਜੱਗ ਰੁੱਸਦਾ ਬੇਸ਼ੱਕ, ਰੁੱਸਦਾ ਬੇਸ਼ੱਕ ਰੁੱਸ ਜਾਵੇ, ਜੱਗ ਰੁੱਸਦਾ ਬੇਸ਼ੱਕ ਰੁੱਸ ਜਾਵੇ, ਰੁੱਸ ਜਾਵੇ ਨਾ ਕਲਗੀਆਂ ਵਾਲਾ, ਜੱਗ ਰੁੱਸਦਾ ਰੁੱਸ ਜਾਵੇ ਕਿਤੇ ਬਾਜਾਂ ਵਾਲਾ ਨਾ ਰੁੱਸ। ਐਸਾ ਪਿਆਰ, ਘੋੜੇ 'ਤੇ ਸਵਾਰ ਹੋ ਗਿਆ, ਹੁਣ ਸਾਧ ਸੰਗਤ ਜੀ ਆ ਤਾਂ ਗਿਆ ਪਰ ਮਨ ਵਿੱਚ ਆ ਗਿਆ ਮੇਰੇ ਵਰਗਾ ਕਿਹੜਾ ਕੋਈ ਜੰਮਣਾ ਜਿਹੜਾ ਲਾਵਾਂ ਦੇ ਵਿਚਾਲੇ ਛੱਡ ਆਵੇ। ਹਉਮੈ ਆ ਗਈ ਨਾ ਅਤੇ ਮਾਨ ਆ ਗਿਆ, ਕਹਿੰਦਾ ਮੈਂ ਹੀ ਹਾਂ, ਮੇਰੇ ਵਰਗਾ ਅੱਜ ਤੱਕ ਨਾ ਕੋਈ ਹੋਇਆ ਅਤੇ ਨਾ ਕੋਈ। ਹਉਮੈ ਬੋਲਦੀ ਹੈ ਹਉਮੈ, ਅਤੇ ਸਾਧ ਸੰਗਤ ਰਸਤੇ ਵਿੱਚ ਆਉਂਦਾ ਮਨ ਵਿੱਚ ਮਾਨ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਨਾਮ ਦਾ ਅਤੇ ਹਉਮੈ ਦਾ ਵਿਰੋਧ ਹੈ, ਜਿੱਥੇ ਹਉਮੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ। ਮਨ ਵਿੱਚ ਮਾਨ ਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਬੈਠੇ, ਕਹਿੰਦੇ ਹੁਣ ਮਾਨ ਆ ਗਿਆ ਅਤੇ ਮਨ ਵਿੱਚ ਜੇ ਹੁਣ ਹਉਮੈ ਕਰ ਲਈ, ਜੇ ਜੋਗਾ ਅਨੰਦਪੁਰ ਸਾਹਿਬ ਪਹੁੰਚ ਗਿਆ ਨੇ ਜਿਉਣ ਦੇਣਾ ਕਿਸੇ ਨੂੰ ਇੱਥੇ ਆ ਕੇ, ਇਹਨੇ ਤਾਂ ਇਹੀ ਕਿਹਾ ਕਰਨਾ ਮੇਰੇ ਵਰਗਾ ਕਿਹੜਾ ਬਣ ਜੂ, ਤੁਸੀਂ ਮੇਰੀ ਕੀ ਰੀਸ ਕਰੋਗੇ, ਮੈਂ ਤਾਂ ਲਾਵਾਂ ਦੇ ਵਿਚਾਲੇ ਛੱਡ ਕੇ ਆ ਗਏ। ਮਹਾਰਾਜ ਨੇ ਆਖਿਆ ਇਹਨੇ ਜਿਉਂ ਨਹੀਂ ਦੇਣਾ ਕਿਸੇ ਨੂੰ। ਇਸ ਕਰਕੇ ਜੋਗੇ ਦੇ ਮਨ ਦਾ ਮਾਨ ਕੱਢ ਦੇਣਾ ਚਾਹੀਦਾ, ਇਹਦੇ ਮਨ ਦੀ ਜਿਹੜੀ ਹਉਮੈ ਹੈ ਨਾ ਉਹ ਦੂਰ ਕਰ ਦੇਣੀ ਚਾਹੀਦੀ ਹੈ। ਅਤੇ ਸਤਿਗੁਰਾਂ ਨੇ ਫਿਰ ਇਹੋ ਜਿਹੀ ਕਿਰਪਾ ਕੀਤੀ, ਹੁਸ਼ਿਆਰਪੁਰ ਵਿੱਚ ਦੀ ਲੰਘਿਆ ਜਾਂਦਾ ਹੈ, ਬੇਸ਼ਵਾ ਨਾਚ ਕਰਦੀ ਹੈ ਚੁਬਾਰੇ 'ਚ, ਸਾਜ਼ ਵੱਜਣ ਦੀ ਆਵਾਜ਼ ਇਹਦੇ ਕੰਨਾਂ 'ਚ ਪੈ ਗਈ, ਬਸ ਉੱਥੇ ਘੋੜਾ ਰੋਕ ਲਿਆ। ਉਹਨਾਂ ਦੀ ਗੱਲ ਛੱਡੋ, ਆਪਾਂ ਕਿਹੜਾ ਘੱਟ ਹੈ, ਆਪਾਂ ਕਿਹੜਾ ਲੰਘਦੇ ਹਾਂ ਕੋਲ ਦੀ, ਜੇ ਗਾਉਣ ਵਾਲੀ ਲੱਗੀ ਹੋਵੇ ਆਪਾਂ ਵੀ ਤਾਂ ਉੱਥੇ ਖਲੋ ਜਾਣਾ। ਸਾਧ ਸੰਗਤ ਜੀ 60 ਸਾਲਾਂ ਦਾ ਬਾਪੂ ਗੁਰਦੁਆਰੇ ਕਹਿੰਦੇ ਜਾਇਆ ਨਹੀਂ ਜਾਂਦਾ, ਉਦੋਂ ਕਹਿੰਦਾ ਮੈਨੂੰ ਵੀ ਲੈ ਜਾਓ ਨਾਲ ਹੀ ਸਕੂਟਰ 'ਤੇ ਬਹਾ ਕੇ ਪਿਛਲੇ ਪਾਸੇ, ਉਹ ਗਾਉਣ ਵਾਲੀਆਂ ਨੂੰ ਤਾਂ ਕੋਈ ਛੱਡਦਾ ਸਾਰੇ ਹੀ। ਉਹ ਕਹਿੰਦੇ ਮਿਲੇ ਸਹੀ ਵੇਲਾ, ਸਮਾਂ ਮਿਲੇ ਸਹੀ, ਪਰ ਸਾਧ ਸੰਗਤ ਇਸ ਪਾਸੇ ਕਹਿ ਦਿਓ ਫਿਰ ਸਾਡੀਆਂ ਲੱਤਾਂ ਦੁਖਦੀਆਂ, ਕੌਣ ਜਾਏ ਜੀ ਗੁਰਦੁਆਰੇ, ਸਰੀਰ ਨਹੀਂ ਠੀਕ ਰਹਿੰਦਾ। ਪਰ ਉੱਥੇ ਉਹ ਕਦੀ ਗੁਰਦੁਆਰਾ ਲੰਘਿਆ ਹੋਵੇ, ਗੁਰਦੁਆਰੇ ਕੋਲ ਦੀ ਲੰਘੀ, ਕਦੀ ਆਖਿਆ ਮੱਥਾ ਟੇਕ ਚੱਲੀਏ, ਜਾਂ ਕਿਤੇ ਦੀਵਾਨ ਲੱਗਿਆ ਆਪਾਂ ਸੜਕ ਤੋਂ ਲੰਘਦੇ ਹੋਈਏ, ਕਿਤੇ ਕੀਰਤਨ ਹੋ ਰਿਹਾ ਹੋਵੇ ਤਾਂ ਆਪਾਂ ਕਦੀ ਰੁਕੇ ਹਾਂ ਵੀ 2 ਮਿੰਟ ਬਹਿ ਜਾਓ ਕੀਰਤਨ ਹੀ ਸੁਣ ਲਓ, ਮਨਾਂ 'ਚ ਝਾਤੀ ਮਾਰ ਕੇ ਵੇਖਿਓ, ਮੇਰੇ ਕਹਿਣ ਦੀ ਗੱਲ ਨਹੀਂ, ਮਨਾਂ 'ਚ ਝਾਤੀ ਮਾਰਿਓ ਆਪਣੇ 'ਚ ਵੀ ਪਟਿਆਲੇ ਲੰਘੇ ਆਉਂਦੇ ਹੋਈਏ ਅਤੇ ਰਸਤੇ ਵਿੱਚ ਕਿਤੇ ਕੀਰਤਨ ਹੋ ਰਿਹਾ ਹੋਵੇ, ਕਦੀ ਆਖਿਆ ਵੀ 2 ਮਿੰਟ ਚਲੋ ਬਹਿ ਜਾਓ ਸੁਣ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਜੁੱਤੇ ਲਾ ਕੇ ਮੱਥਾ ਹੀ ਟੇਕਦੇ ਹੋ, ਕੌਣ ਨਮਸਕਾਰ ਕਰਦਾ ਹੈ, ਐਕਸੀਡੈਂਟ ਹੋਇਆ ਵੀ ਜਿੱਥੇ 10 ਬੰਦੇ ਖੜੇ ਹੋਣ, ਵੱਟੇ ਚੱਲਦੇ ਹੋਣ, ਉਹ ਇੱਕ ਦੂਜੇ ਦੇ ਡਾਂਗਾਂ ਫੜੀਆਂ ਹੋਣ, ਆਪਾਂ ਕਦੀ ਨਹੀਂ ਲੰਘ ਸਕਦੇ ਬ੍ਰੇਕ ਮਾਰੀ ਤੋਂ ਬਿਨਾਂ, ਉੱਥੇ ਹੀ ਖੜ ਜਾ। ਉਹ ਕੀ ਹੋ ਰਿਹਾ, ਕੀ ਗੱਲ ਬਣੀ? ਉਹ ਕਹਿਣਗੇ ਨਾ ਜੀ ਬਸ ਆਹ ਝਗੜਾ ਹੋ ਗਿਆ ਸੀ। ਉਹ ਬਸ ਉਹ ਰੌਲਾ ਵੇਖਣ ਵਾਸਤੇ ਤਾਂ ਖਲੋ ਗਿਆ, ਝਗੜਾ ਵੇਖਣ ਵਾਸਤੇ ਸਾਰੇ ਖਲੋ ਜਾਵਾਂਗੇ? ਫਿਰ 100 ਬੰਦੇ ਨੂੰ ਆ ਕੇ ਦੱਸਣਾ ਵੀ ਉੱਥੇ ਝਗੜਾ ਹੋ ਰਿਹਾ ਸੀ? ਪਰ ਅਖੰਡ ਪਾਠ ਸਾਹਿਬ ਕਿਤੇ ਹੋ ਰਿਹਾ ਹੋਵੇ, ਕਿਤੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ, ਕਦੀ ਨਹੀਂ ਆਖਿਆ ਵੀ ਚਲੋ 2 ਮਿੰਟ ਰੁਕ ਜਾਓ, ਕਦੀ ਬਾਣੀ ਸੁਣ ਲਓ, ਕੁਝ ਨਾ ਕੁਝ ਸਾਡੇ ਪੱਲੇ ਪੈ ਜਾਵੇ ਨਾ ਹਾਈ। ਪਰ ਉਹ ਮਾਰਗ 'ਤੇ ਉਹ ਰਸਤੇ 'ਤੇ ਤੁਰਨ ਵਾਲੇ ਵਿਰਲੇ ਹੁੰਦੇ ਨੇ, ਪਰ ਜਿਨ੍ਹਾਂ ਦਾ ਬਾਣੀ ਨਾਲ ਪਿਆਰ ਆ ਉਹ ਨਹੀਂ ਲੰਘ ਸਕਦੇ, ਉਹ ਬਚਦੇ ਨੇ ਕਿਤੇ।
ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ, ਬਚਦੀ ਨਹੀਂ ਗੁਰਦਰਸ਼ ਬਿਨਾ,
ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ, ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ,
ਬਚਦੀ ਨਹੀਂ ਗੁਰਦਰਸ਼ ਬਿਨਾ। ਜੈਸ ਨੀਰ ਬਿਨ ਮਛਲੀ, ਜੈਸ ਨੀਰ ਬਿਨ ਮਛਲੀ, ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ, ਬਚਦੀ ਨਹੀਂ
ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਬਚ ਸਕਦੀ, ਰੱਬ ਦੇ ਪਿਆਰੇ ਬਾਣੀ ਬਿਨਾਂ ਨਹੀਂ ਬਚ ਸਕਦੇ। ਜੋਗੇ ਨੂੰ ਮਨ ਵਿੱਚ ਮਾਨ ਆ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਉਹ ਜੇ ਜੋਗਾ ਅਨੰਦਪੁਰ ਸਾਹਿਬ ਆ ਗਿਆ, ਇਹਨੇ ਆ ਕੇ ਕਿਸੇ ਨੂੰ ਟਿਕਣ ਨਹੀਂ ਦੇਣਾ। ਉਸੇ ਸਮੇਂ ਸਤਿਗੁਰ ਕਹਿੰਦੇ ਜੋਗੇ ਦਾ ਮਾਨ ਕੱਢ ਦੇਣਾ ਚਾਹੀਦਾ। ਹੁਸ਼ਿਆਰਪੁਰ ਵੇਸ਼ਵਾ ਨਾਚ ਕਰਦੀ ਹੈ, ਜੋਗਾ ਘੋੜੇ 'ਤੇ ਚੜ੍ਹਿਆ ਸਵਾਰ, ਇੱਕਦਮ ਰੋਕ ਲਿਆ ਘੋੜਾ, ਕਹਿੰਦਾ ਜਾਣਾ ਤਾਂ ਆਈਏ 2 ਮਿੰਟ ਨਾਚ ਵੇਖ ਕੇ ਚਲੇ ਚੱਲਦੇ, ਨਾਚ ਜੀ ਵੇਖ ਚੱਲੀਏ 2 ਮਿੰਟ। ਰੋਕ ਲਿਆ ਘੋੜਾ ਉੱਥੇ ਹੀ, ਅਤੇ ਸਾਧ ਸੰਗਤ ਘੋੜੇ ਤੋਂ ਉਤਰਿਆ, ਚਬਾਰੇ ਵੱਲ ਲੱਗਿਆ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੀਤੀ ਕਰਾਈ ਹੁਣ ਖੂਹ 'ਚ ਪਾਏਗਾ, ਆਪਣਾ ਜੀਵਨ ਬਰਬਾਦ ਕਰਨ ਚੱਲਿਆ। ਸਤਿਗੁਰਾਂ ਨੇ ਆਖਿਆ ਜੋਗੇ ਨੂੰ, ਮੈਂ ਵੀ ਤਾਂ ਵਚਨ ਕੀਤਾ ਸੀ ਜੋਗਿਆ, ਮੈਂ ਤੇਰੇ ਜੋਗਾ ਤਾਂ ਹੁਣ ਬਣਨ ਦਾ ਵੇਲਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਪਾਸੇ ਅਨੰਦਪੁਰ ਸਾਹਿਬ ਬੈਠੇ ਨੇ, ਦੂਜੇ ਪਾਸੇ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ, ਰੂਪ ਬਣਾ ਲਿਆ। ਇੱਕ ਪਾਸੇ ਅਨੰਦਪੁਰ ਸਾਹਿਬ, ਦੂਜਾ ਰੂਪ ਬਣਾ ਲਿਆ ਚੌਂਕੀਦਾਰ ਦਾ, ਪਹਿਰੇ 'ਤੇ ਖਲੋਤੇ, ਹੱਥ ਵਿੱਚ ਡਾਂਗ ਫੜੀ ਹੋਈ, ਡਾਂਗ ਸੋਟਾ। ਅਤੇ ਸਾਧ ਸੰਗਤ ਉਹ ਹੁਣ ਜਦੋਂ ਸੋਟਾ ਹੱਥ ਵਿੱਚ ਫੜਿਆ, ਮੂਰਖ ਕੇ ਠੋਕਨੇ ਕੋ, ਵੈਰੀ ਦਲ ਰੋਕਨੇ ਕੋ, ਭੰਗ ਭੁੰਗ ਘੋਟਨੇ ਕੋ, ਡੰਡਾ ਸਾਵਧਾਨ ਹੈ। ਜਿੱਥੇ ਮੂਰਖ ਕੋਈ ਉਹ ਸਮਝੇ ਨਾ, ਤਾਂ ਫਿਰ ਡਾਂਗ ਨਾਲ ਹੀ ਕੰਮ ਲੋਟ ਆਉਂਦਾ ਨਾ, ਅਤੇ ਆਪਾਂ ਵੀ ਕਿਹੜਾ ਘੱਟ ਹੈ, ਆਪਾਂ ਵੀ ਡਾਂਗ ਨਾਲ ਹੀ ਠੀਕ ਆਉਂਦੇ ਹਾਂ। ਆਪਾਂ ਨੂੰ ਕਹੀ ਜੋ ਅੰਮ੍ਰਿਤ ਛਕ ਲਓ, ਛਕ ਲਓ, ਕੋਈ ਛਕਦਾ? ਅੱਜ ਤੋਂ 5-6 ਸਾਲ ਪਹਿਲਾਂ ਦਾ ਸਮਾਂ ਸੀ, ਜਿਹਨੂੰ ਪੁੱਛੋ ਕਹਿੰਦੇ ਸੀ ਨਾ ਜੀ ਬਸ ਅਸੀਂ ਤਾਂ ਸ਼ਰਾਬ ਅੱਜ ਤੋਂ ਮੁੜ ਕੇ ਪੀਣੀ ਹੋਈ ਨਹੀਂ। ਉਦੋਂ ਕਿਵੇਂ ਠੀਕ ਹੋ ਗਏ ਸੀ ਆਪਾਂ, ਕਿਉਂਕਿ ਉਹਦੇ ਰਾਈਫਲਾਂ ਵਾਲੇ ਆ ਗਏ ਸੀ ਨਾ, ਉਹਨਾਂ ਦਾ ਡਰ ਹੈ, ਪਿਆਰ ਨਾਲ ਮੰਨਣ ਵਾਲੇ ਤਾਂ ਆਪਾਂ ਹੈ ਨਹੀਂ, ਆਪਾਂ ਵੀ ਡਾਂਗਾਂ ਵਾਲਿਆਂ ਤੋਂ ਠੀਕ ਹੁੰਦੇ। ਅਤੇ ਸਾਧ ਸੰਗਤ ਜੀ ਆ ਗਿਆ ਵੇਲਾ, ਅੱਗੇ ਡਾਂਗ ਲਈ ਸਤਿਗੁਰੂ ਖਲੋਤੇ ਨੇ, ਹੱਥ ਵਿੱਚ ਡੰਡਾ ਫੜਿਆ। ਜਦੋਂ ਗਿਆ ਨਾ ਤਾਂ ਵੇਖਿਆ ਚੌਂਕੀਦਾਰ ਹੈ, ਚਿਹਰੇ ਦਾ ਜਲਾਲ ਬੜਾ, ਵੀਰ ਰਸ, ਅਤੇ ਮਹਾਰਾਜ ਵੱਲ ਤੱਕਿਆ, ਚੌਂਕੀਦਾਰ ਖਲੋਤਾ, ਬਸ਼ਰਮ ਜਿਹਾ ਹੋ ਕੇ ਮੁੜ ਆਇਆ। ਰਾਤ ਦੇ ਵਜੇ 12 ਕੁ ਵਜੇ ਫਿਰ ਚਲਿਆ ਗਿਆ। ਮਹਾਰਾਜ ਨੇ ਇਹਦੇ ਵੱਲ ਵੇਖਿਆ ਨਾ ਜਦੋਂ, ਫਿਰ ਵਾਪਸ ਮੁੜ ਆਇਆ, ਡਰਦਾ ਹੈ ਵੀ ਕਿਤੇ ਡਾਂਗ ਹੀ ਨਾ ਫਿਰ ਜਾਏ। ਭਾਈ ਜੋਗਾ ਤੀਜੀ ਦਫ਼ਾ ਫਿਰ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਕਰਮੀ ਆਵੇ ਕੱਪੜਾ ਨਦਰੀ ਮੋਖ। ਉਹ ਅੰਮ੍ਰਿਤ ਵੇਲਾ ਹੋ ਗਿਆ, ਜੋਗਾ ਜਦੋਂ ਅੰਮ੍ਰਿਤ ਵੇਲੇ ਗਿਆ ਨਾ ਤੀਜੀ ਵਾਰੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਣੇ ਸੀ ਚੌਂਕੀਦਾਰ, ਬੋਲਣਾ ਹੀ ਪੈ ਗਿਆ, ਕਹਿੰਦੇ ਗੱਲ ਸੁਣ ਭਾਈ, ਅੰਮ੍ਰਿਤ ਵੇਲਾ ਅਤੇ ਗੁਰੂ ਦਾ ਪਾਇਆ ਬਾਣਾ, ਗੁਰੂ ਦੇ ਸਿੱਖ ਤਾਂ ਇਸ ਵੇਲੇ ਬਾਣੀ ਪੜ੍ਹਦੇ ਨੇ, ਅਤੇ ਤੂੰ ਕਿਤੇ ਫਿਰਦਾ? ਉਹ ਗੁਰੂ ਦੇ ਬਾਣੇ ਨੂੰ ਦਾਗ ਲਾ ਰਹੇ ਹਾਂ, ਗੁਰੂ ਦੇ ਬਾਣੇ ਨੂੰ ਬਦਨਾਮ ਕਰ ਰਹੇ ਹਾਂ। ਭਾਈ ਜੋਗੇ ਦੀ ਗੱਲ ਛੱਡੋ, ਆਪਾਂ ਕਿਹੜਾ ਘੱਟ ਹੈ, ਆਪਾਂ ਵੀ ਤਾਂ ਨਾਲ ਹੀ ਹੈ। ਸਾਧ ਸੰਗਤ ਜੀ ਅੱਜ ਪਾ ਕੇ ਸ੍ਰੀ ਸਾਹਿਬ 'ਤੇ ਗੰਦੀ ਨਾਲੀ ਵਿੱਚ ਡਿੱਗਿਆ ਹੋਵੇ ਤਾਂ ਗੁਰੂ ਦੀ ਬਦਨਾਮੀ ਨਹੀਂ, ਅੰਮ੍ਰਿਤ ਛੱਕ ਕੇ ਅਤੇ ਫਿਰ ਸਾਧ ਸੰਗਤ ਆਂਡਿਆਂ ਦੀ ਰੇਹੜੀ 'ਤੇ ਖਲੋਤਾ ਹੋਵੇ ਤਾਂ ਗੁਰੂ ਦੀ ਬਦਨਾਮੀ ਨਹੀਂ, ਆਪਾਂ ਵੀ ਤਾਂ ਗੁਰੂ ਦਾ ਨਾਮ ਬਦਨਾਮ ਕਰਨੀ ਹੈ, ਤਾਂ ਬਲ ਆਉਂਦੇ ਹਾਂ ਸਤਿਗੁਰਾਂ ਦੇ ਨਾਮ ਨੂੰ। ਪਰ ਮੈਂ ਸਦਾ ਬੇਨਤੀ ਕਰਦਾ ਰਹਿੰਦਾ, ਕੋਈ ਬੰਦਾ ਤੁਹਾਨੂੰ ਸ੍ਰੀ ਸਾਹਿਬ ਪਾਈ ਹੋਵੇ ਅਤੇ ਠੇਕੇ 'ਤੇ ਖਲੋਤਾ ਨਜ਼ਰ ਆ ਜਾਵੇ, ਸ੍ਰੀ ਸਾਹਿਬ ਪਾਈ ਹੋਵੇ ਆਂਡਿਆਂ ਦੀ ਰੇਹੜੀ 'ਤੇ ਖਲੋਤਾ ਨਜ਼ਰ ਆ ਜਾਵੇ, ਸਾਧ ਸੰਗਤ ਉਹਦੇ ਪੀਤੀ ਹੋਵੇ ਸ਼ਰਾਬ, ਉਸੇ ਸਮੇਂ ਜੁੱਤੀ ਲਾ ਲਿਆ ਕਰੋ। ਪਹਿਲੀ ਗੱਲ, ਕਿਉਂਕਿ ਸਤਿਗੁਰਾਂ ਨੇ ਸ੍ਰੀ ਸਾਹਿਬ ਦਿੱਤੀ ਹੋਈ ਤਾਂ ਉਸੇ ਸਮੇਂ ਅੱਬਲ 'ਤੇ ਉਹਨੂੰ ਚਾਟਾ ਛਕਾਉਣਾ ਚਾਹੀਦਾ, ਅਤੇ ਫਿਰ ਉਹਦੀ ਸ੍ਰੀ ਸਾਹਿਬ ਲਾ ਕੇ ਘਰ ਲੈ, ਉਹਨੂੰ ਆਖ ਹੁਣ ਭਾਵੇਂ ਗੰਦੀ ਨਾਲੀ 'ਚ ਡਿੱਗ, ਭਾਵੇਂ ਢੱਠੇ ਖੂਹ 'ਚ ਡਿੱਗ, ਭਾਵੇਂ ਭਾਖੜਾ 'ਚ ਡਿੱਗ, ਸਾਨੂੰ ਕੀ, ਗੁਰੂ ਦੇ ਬਾਣੇ ਨੂੰ ਬਦਨਾਮ ਤਾਂ ਨਾ ਕਰ। ਸਤਿਗੁਰਾਂ ਦਾ ਬਾਣਾ ਪਾਇਆ ਹੈ ਅਤੇ ਬਾਣਾ ਪਾ ਕੇ ਜੇ ਕੋਈ ਗਲਤੀ ਕਰੇਗਾ ਫਿਰ ਬਦਨਾਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਅਤੇ ਜੇ ਕੋਈ ਉਂਝ ਸ਼ਰਾਬਾਂ ਪੀਂਦਾ ਤਾਂ ਜਿਹੜਾ ਮਰਜ਼ੀ ਪੀ ਵੀ ਜਾਵੇ ਕਹੂਗਾ, ਅਗਲਾ ਕਹਿਣਗੇ ਫਲਾਣੇ ਸਿੰਘ ਦਾ ਮੁੰਡਾ ਹੈ, ਫਲਾਣੇ ਬੰਦੇ ਦਾ ਮੁੰਡਾ ਹੈ, ਫਲਾਣੇ ਦਾ। ਪਰ ਸਾਧ ਸਿੰਘ ਜੇ ਸ੍ਰੀ ਸਾਹਿਬ ਪਾ ਕੇ ਠੇਕੇ 'ਤੇ ਜਾਏਗਾ ਤਾਂ ਬਦਨਾਮੀ ਗੁਰੂ ਦੀ ਹੋਏਗੀ, ਅਤੇ ਗੁਰੂ ਦਾ ਨਾਮ ਬਦਨਾਮ ਕਰਨ ਵਾਲਾ ਅੱਜ ਵੀ ਬਹੁਤ ਹੈ। ਅਤੇ ਮਹਾਰਾਜ ਦੇ ਨਾਮ ਨੂੰ ਧੱਬਾ ਨਾ ਲੱਗ ਜਾਵੇ, ਕਦੀ ਵਿਚਾਰ ਕੀਤੀ ਹੈ? ਆ ਗਿਆ ਸਮਾਂ ਸਾਧ ਸੰਗਤ ਮਹਾਰਾਜ ਨੇ ਮਾਰਤੀ ਆਵਾਜ਼, ਕਹਿੰਦੇ ਗੱਲ ਸੁਣ ਭਾਈ, ਅੰਮ੍ਰਿਤ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ। ਕਹਿੰਦੇ ਇੱਕ ਤੇ ਅੰਮ੍ਰਿਤ ਵੇਲਾ ਤੇ ਦੂਜਾ ਬਾਣਾ ਵੀ ਗੁਰੂ ਦਾ, ਤੇ ਆ ਫਿਰਦਾ ਕਿੱਥੇ ਹੈ? ਵਾੜੇ ਫਿਰਦੇ ਵੇਸ਼ਵਾਸ ਅੰਮ੍ਰਿਤ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ, ਵਾੜੇ ਫਿਰਦੇ ਵੇਸ਼ਵਾਸ ਸਿੱਖ ਤੇ ਇਸ ਵੇਲੇ ਬਾਣੀ ਪੜ੍ਹਦੇ ਨੇ, ਤੂੰ ਕਿੱਥੇ ਫਿਰਦਾ? ਜਦੋਂ ਇੰਨੀ ਗੱਲ ਸੁਣੀ ਜੋਗਾ ਸ਼ਰਮਸ਼ਾਰ ਹੋ ਗਿਆ, ਪੈ ਗਈ ਨੀਵੀਂ, ਘੋੜੇ 'ਤੇ ਸਵਾਰ ਹੋ ਗਿਆ, ਵਾਪਸ ਆ ਗਿਆ। ਲੱਭੋ ਖੈਂ ਹੋ ਜਾ ਗੁਰੂ ਕੋਈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ
ਲਾਲ ਜੀ।
ਸਾਧ ਸੰਗਤ ਲੱਭੇਗਾ ਕੋਈ ਇਹੋ ਜਿਹਾ ਗੁਰੂ? ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਕਿੱਥੋਂ ਲੱਭੇਗਾ ਗੁਰੂ ਜਿਹੜਾ ਸਾਧ ਸੰਗਤ ਪਾਪ ਅੱਗ ਵਿੱਚੋਂ ਆਪਣੇ ਪਿਆਰਿਆਂ ਨੂੰ ਕੱਢ ਲਵੇ? ਹੋ ਗਈ ਕਿਰਪਾ। ਜੋਗਾ ਆਇਆ ਨਾ ਜਦੋਂ ਵਾਪਸ, ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ, ਮਹਾਰਾਜ ਨੂੰ ਤੱਕਿਆ, ਕਹਿੰਦਾ ਮਹਾਰਾਜ ਜੀ ਅੱਜ ਤੁਸੀਂ ਅੱਗੇ ਵੀ ਬੈਠੇ ਹੁੰਦੇ ਹੋ ਪਰ ਅੱਗੇ ਤਾਂ ਵੀਰ ਰਸ 'ਚ ਅੱਜ ਇੰਝ ਲੱਗਦਾ ਜਿਵੇਂ ਤੁਸੀਂ ਆਰਾਮ ਨਹੀਂ ਕੀਤਾ। ਮਹਾਰਾਜ ਕਹਿੰਦੇ ਤੇਰੇ ਵਰਗੇ ਮੈਨੂੰ ਆਰਾਮ ਕਰਨੀ, ਥੋੜ੍ਹਾ ਜਿਹਾ ਸ਼ੱਕ ਤੈਨੂੰ ਪਹਿਲਾਂ ਹੀ ਪੈ ਗਿਆ ਵੀ ਚੌਂਕੀਦਾਰ ਜਿਹੜਾ ਸੀ ਨਾ ਉਹ ਮਹਾਰਾਜ ਹੀ ਸੀ, ਸ਼ੱਕ ਪੈ ਗਿਆ ਥੋੜ੍ਹਾ ਜਿਹਾ। ਫਿਰ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਤੁਹਾਡੇ ਦਰਸ਼ਨ ਹੋਏ ਹੈ, ਥੋੜ੍ਹਾ ਜਿਹਾ ਮਾਨ 'ਚ ਬੋਲਦਾ ਹਉਮੈ 'ਚ ਵੀ ਮੈਂ ਆਇਆ ਲਾਵਾਂ ਛੱਡ ਕੇ। ਮਹਾਰਾਜ ਕਹਿੰਦੇ ਜੋਗਿਆ ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਦੇ ਵਿਚਾਲੇ ਛੱਡ ਕੇ ਆ। ਚੌੜਾ ਹੋ ਗਿਆ। ਕਹਿੰਦਾ ਮੇਰੀ ਸਤਿਗੁਰਾਂ ਨੇ ਵਡਿਆਈ ਕਰਤੀ, ਸੋਭਾ ਕਰਤੀ। ਮਹਾਰਾਜ ਕਹਿੰਦੇ ਜੋਗਿਆ ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆ ਜਾਵੇ। ਮਾਨ ਆ ਗਿਆ ਨਾ, ਨਾਲੇ ਮਾਨ ਦਿੱਤਾ ਅਤੇ ਨਾਲੇ ਮਾਨ ਕੱਢਤਾ। ਪਹਿਲੀ ਵਾਰੀ ਮਹਾਰਾਜ ਕਹਿੰਦੇ ਜੋਗਿਆ ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆ ਜਾਵੇ। ਦੂਜੇ ਪਾਸੇ ਵੀ ਝਾਤੀ ਮਾਰ ਲੈ, ਅੱਜ ਤੱਕ ਇਹੋ ਜਿਹਾ ਵੀ ਕੋਈ ਨਹੀਂ ਹੋਇਆ ਜਿਹਦੇ ਕਰਕੇ ਮੈਨੂੰ ਸਾਰੀ ਰਾਤ ਚੌਂਕੀਦਾਰ ਬਣ ਕੇ ਖੜਨਾ ਪੈ ਜਾਵੇ। ਕੋਈ ਨਹੀਂ ਹੋਇਆ, ਤੂੰ ਹੀ ਹੈ, ਲਾਵਾਂ ਵੀ ਅੱਧ ਵਿਚਾਲੇ ਛੱਡ ਕੇ ਆਇਆ ਪਰ ਤੇਰੇ ਵਾਸਤੇ ਸਾਰੀ ਰਾਤ ਚੌਂਕੀਦਾਰ ਬਣ ਕੇ ਖੜਨਾ ਪੈ ਗਿਆ। ਜੋਗਿਆ ਮਾਨ ਨਾ ਕਰ ਲਈ ਵੀ ਮੈਂ ਲਾਵਾਂ ਅੱਧ ਵਿਚਾਲੇ ਛੱਡ ਆਇਆ। ਉਹ ਜੋਗਿਆ ਹੋਮੇ ਨਾ ਆ ਜਾਵੇ ਤੇਰੇ ਮਨ ਵਿੱਚ, ਗੱਲ ਸੁਣ। ਉਹ ਲਾਵਾਂ ਛੱਡ ਕੇ ਵਿਚਾਲੇ ਜੇ ਤੂੰ ਆਇਆ, ਜੇ ਲਾਵਾਂ ਛੱਡ ਆਇਆ ਨਾ ਤੇ ਇਹ ਨਾ ਸੋਚੀ ਮੈਂ ਵੀ ਤੈਨੂੰ ਆਖਿਆ ਸੀ ਵੀ ਜੇ ਤੂੰ ਮੇਰੇ ਜੋਗਾ ਤੇ ਮੈਂ
ਤੇਰੇ ਜੋਗਾ।
ਉਹ ਜੋਗਿਆ ਤੂੰ ਮਾਨ ਨਾ ਕਰ ਲਵੀ, ਮੈਂ ਵੀ ਚੌਂਕੀਦਾਰ ਹੋ ਗਿਆ। ਛੱਡ ਕੇ ਵਿਚਾਰੇ ਜੇ ਤੂੰ ਆ ਗਿਆ, ਮੈਂ ਵੀ ਚੌਂਕੀਦਾਰ ਹੋ ਗਿਆ। ਜੇ ਲਾਵਾਂ ਅੱਧ ਵਿਚਾਲੇ ਤੂੰ ਛੱਡ ਕੇ ਆਇਆ ਨਾ, ਤੇਰੇ ਵਰਗਾ ਕੋਈ ਨਹੀਂ, ਪਰ ਤੇਰੇ ਵਰਗਾ ਇਹੋ ਜਿਹਾ ਵੀ ਕੋਈ ਨਹੀਂ ਜੰਮਣਾ ਜਿਹਦੇ ਕਰਕੇ ਮੈਨੂੰ ਸਾਰੀ ਰਾਤ ਪੈਰੇ 'ਤੇ ਖੜਨਾ ਪਵੇ। ਹੱਥ ਜੁੜ ਗਏ, ਡਿੱਗ ਪਿਆ ਚਰਨਾਂ 'ਤੇ। ਮਹਾਰਾਜ ਬਖਸ਼ ਲਓ, ਹੋ ਗਈ ਗਲਤੀ। ਸਾਧ ਸੰਗਤ ਜੀ, ਇੱਕ ਵਾਰੀ ਵੇਸ਼ਵਾ ਦਾ ਨਾਚ ਵੇਖਿਆ ਸੀ, ਵੇਖਿਆ ਵੀ ਨਹੀਂ, ਜਾਣਾ ਹੀ ਸੀ ਅਤੇ ਸਤਿਗੁਰਾਂ ਨੇ ਜਾਣ ਨਹੀਂ ਦਿੱਤਾ। ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਨੇ ਵੇਖ ਲਿਆ ਸੀ ਵੇਸ਼ਵਾ ਮੋਰਾਂ ਦਾ ਨਾਚ, ਸੁਣਿਆ ਸੀ ਨਾ ਆਪ ਜੀ ਨੇ ਵੇਸ਼ਵਾ ਦਾ ਨਾਚ ਵੇਖਿਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਲੱਗ ਗਿਆ ਪਤਾ ਅਕਾਲੀ ਫੂਲਾ ਸਿੰਘ ਹੋਣਾ ਨੂੰ। ਅਕਾਲ ਤਖਤ ਦੇ ਜਥੇਦਾਰ ਸੀ ਅਤੇ ਉਸੇ ਸਮੇਂ ਅਕਾਲੀ ਫੂਲਾ ਸਿੰਘ ਹੋਣੀ ਆ ਗਏ ਸ਼ੇਰੇ ਪੰਜਾਬ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ, ਰਣਜੀਤ ਸਿੰਘ ਕੀ ਗੱਲ ਬਈ, ਅਸੀਂ ਸੁਣਿਆ ਵੀ ਤੂੰ ਨਾਚ ਵੇਖਿਆ ਵੇਸ਼ਵਾ ਦਾ। ਕਹਿਣ ਲੱਗਾ, ਰਾਜੇ ਮਹਾਰਾਜੇ ਤਾਂ ਨਾਚ ਵੇਖਦੇ ਹੁੰਦੇ ਆ, ਹੋਮੇ ਬੋਲੀ ਨਾ ਵਿੱਚੋਂ, ਕਹਿੰਦੇ ਰਾਜੇ ਮਹਾਰਾਜ ਤੇ ਵੇਖਦੇ ਹੀ ਆ ਨਾਚ। ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਸੀ, ਕਹਿੰਦੇ ਜੀ ਰਾਜੇ ਤੇ ਤੁਸੀਂ ਹੋ ਪਰ ਨਾਲ ਗੁਰੂ ਦੇ ਸਿੱਖ ਵੀ ਹੋ, ਸਾਰੀ ਦੁਨੀਆ ਤੁਹਾਡਾ ਸਤਿਕਾਰ ਕਰਦੀ, ਮਹਾਰਾਜਾ ਰਣਜੀਤ ਸਿੰਘ ਵਰਗਾ ਸਿੱਖ ਕੋਈ ਨਹੀਂ, ਤੇ ਤੁਸੀਂ ਨਾਚ ਵੇਖਣਾ ਗੁਰੂ ਦੇ ਸਿੱਖ ਵਾਸਤੇ ਚੰਗੀ ਗੱਲ ਨਹੀਂ। ਤੇ ਕੀ ਆਖਿਆ? ਕਹਿੰਦੇ ਕੋਈ ਨਹੀਂ ਰਾਜੇ ਮਹਾਰਾਜੇ ਵੇਖਦੇ, ਪਰਵਾਹ ਹੀ ਨਾ ਕੀਤੀ। ਤੇ ਜਦੋਂ ਪਰਵਾਹ ਨਾ ਕੀਤੀ, ਅਕਾਲੀ ਫੂਲਾ ਸਿੰਘ ਹੋਣੀ ਕਹਿੰਦੇ ਕੋਈ ਨਹੀਂ ਕੱਲ੍ਹ ਨੂੰ ਲੱਗੂ ਪਤਾ। ਅਕਾਲ ਤਖ਼ਤ 'ਤੇ ਚਲੇ ਗਏ, ਜਥੇਦਾਰ ਸਨ, ਸੰਗਤ ਕਰਕੇ ਇਕੱਠੀ ਗੁਰਮਤਾ ਕਰਕੇ ਫਿਰ ਤਿੰਨ ਹੁਕਮਨਾਮੇ ਜਾਰੀ ਕੀਤੇ। ਤਿੰਨ ਕੀ ਆਖਿਆ? ਪਹਿਲਾ ਹੁਕਮਨਾਮਾ ਮਹਾਰਾਜਾ ਰਣਜੀਤ ਸਿੰਘ, ਉਹ ਕਹਿੰਦੇ ਇਹਨੂੰ ਕੋਈ ਵੀ ਫਤਿਹ ਨਾ ਬੁਲਾਇਓ, ਕਿਉਂਕਿ ਗੁਰੂ ਦਾ ਸਿੱਖ ਹੀ ਨਹੀਂ, ਕਿਸੇ ਨੇ ਫਤਿਹ ਨਹੀਂ ਬੁਲਾਉਣੀ। ਅਕਾਲ ਤਖ਼ਤ ਦਾ ਹੁਕਮ ਹੋ ਗਿਆ ਪਹਿਲਾ। ਦੂਜਾ ਹੁਕਮਨਾਮਾ ਜਾਰੀ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਘਰੋਂ ਖਜ਼ਾਨੇ 'ਚੋਂ ਦੇਗ ਵਾਸਤੇ ਹਰਿਮੰਦਰ ਸਾਹਿਬ ਰਸਤ ਆਉਂਦੀ ਹੈ, ਉਹ ਵੀ ਨਹੀਂ ਲੈਣੀ, ਕਹਿੰਦੇ ਅੱਜ ਤੋਂ ਮੁੜ ਕੇ। ਦੋ ਹੁਕਮਨਾਮੇ। ਅਤੇ ਤੀਜਾ ਹੁਕਮਨਾਮਾ ਜਾਰੀ ਕੀਤਾ, ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਦੀ ਕਲਾ ਦੀ ਰੋਜ਼ ਅਰਦਾਸ ਕਰਨੇ ਆਪਾਂ ਹਰਿਮੰਦਰ ਸਾਹਿਬ, ਕਹਿੰਦੇ ਅੱਜ ਤੋਂ ਮੁੜ ਕੇ ਉਹ ਅਰਦਾਸ ਵੀ ਨਹੀਂ ਕਰਨੀ। ਤਿੰਨ ਹੁਕਮਨਾਮੇ ਜਾਰੀ ਕਰਤੇ। ਜਦੋਂ ਤਿੰਨ ਹੁਕਮਨਾਮੇ ਜਾਰੀ ਹੋਏ ਤਾਂ ਸਿੱਖ ਸੰਗਤਾਂ ਦੀ ਹੁਕਮਨਾਮੇ ਮੰਨਦੀਆਂ ਸੀ, ਹੁਕਮਨਾਮੇ ਨੂੰ ਖੇਡ ਨਹੀਂ ਸੀ, ਹੁਕਮਨਾਮੇ ਨੂੰ ਮੰਨਦੀਆਂ ਸੀ ਸੰਗਤਾਂ। ਸਵੇਰ ਹੋਈ, ਲੱਗ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਫਤਿਹ ਨਾ ਬੁਲਾਏ, ਕੋਲੋਂ ਦੀ ਲੰਘ ਜਾ ਕਰਨ, ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕੀ ਹੋ ਗਈ, ਕੋਈ ਮੈਨੂੰ ਫਤਿਹ ਕਿਉਂ ਨਹੀਂ ਬੁਲਾਉਂਦਾ। ਇੱਕ ਸੇਵਾਦਾਰ ਆਇਆ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਰਸਤ ਗਈ ਸੀ, ਮੁੜ ਕੇ ਆ ਗਈ ਹੈ, ਅੱਜ ਦੇਗ ਵੀ ਨਹੀਂ ਬਣੀ ਆਪਣੀ। ਕਹਿੰਦੇ ਜੀ ਅੱਜ ਚੜ੍ਹਦੀ ਕਲਾ ਦੀ ਅਰਦਾਸ ਵੀ ਨਹੀਂ ਹੋਈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਗੱਲ ਕੀ ਹੋ ਗਈ? ਕਹਿੰਦੇ ਅਕਾਲੀ ਫੂਲਾ ਸਿੰਘ ਹੋਣੀ ਰਾਤ ਆਏ ਸੀ, ਤੁਸੀਂ ਉਹਨਾਂ ਦਾ ਵਚਨ ਨਹੀਂ ਮੰਨਿਆ, ਉਹਨਾਂ ਨੇ ਤਿੰਨ ਹੁਕਮਨਾਮੇ ਜਾਰੀ ਕਰਤੇ। ਜਦੋਂ ਇੰਨੀ ਗੱਲ ਸੁਣੀ ਤਾਂ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਉਹ ਮੈਂ ਤਾਂ ਉਹਨੂੰ ਭਾਈ ਜਿਹਾ ਸਮਝਿਆ ਸੀ ਵੀ ਆਮ ਹੀ ਹੈ, ਪਰ ਉਹਨੇ ਤਾਂ ਤਿੰਨ ਹੁਕਮਨਾਮੇ ਜਾਰੀ ਕਰਤੇ, ਬੁਲਾਓ। ਅਕਾਲੀ ਫੂਲਾ ਸਿੰਘ ਹੋਣਾ ਨੂੰ ਮਿਲੇ, ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜੇ, ਕਹਿੰਦੇ ਭਾਈ ਸਾਹਿਬ ਮੈਨੂੰ ਮਾਫ਼ ਕਰ ਦਿਓ। ਕਹਿੰਦੇ ਜੇ ਤਾਂ ਕੱਲ੍ਹ ਮੰਨ ਲੈਂਦਾ ਮੈਂ ਮਾਫ਼ ਕਰ ਦਿੰਦਾ, ਹੁਣ ਤਾਂ ਕਹਿੰਦੇ ਗੱਲ ਤੇਰੇ ਅਤੇ ਪੰਥ ਵਿੱਚ ਹੈ, ਪਹਿਲਾਂ ਗੱਲ ਸੀ ਤੇਰੇ ਅਤੇ ਮੇਰੇ ਵਿੱਚ, ਹੁਣ ਪੰਥ 'ਚ ਗੱਲ ਹੈ। ਅਤੇ ਹੁਕਮਨਾਮਾ, ਉਹ ਕਹਿੰਦੇ ਹੁਣ ਕਾਲ ਤਖ਼ਤ ਹੁਕਮਨਾਮੇ ਜਾਰੀ ਹੋਏ ਨੇ, ਤੈਨੂੰ ਕਾਲ ਤਖ਼ਤ 'ਤੇ ਪੇਸ਼ ਹੋਣਾ ਪਊ। ਕਹਿੰਦੇ ਦੱਸੋ ਕਿਹੜੀ ਤਰੀਕ ਨੂੰ ਆਵਾਂ? ਧੰਨ ਸੀ ਰਾਜਾ। ਕਹਿੰਦੇ ਹੁਕਮਨਾਮਾ ਦੱਸੋ ਮੈਂ ਕਿਹੜੇ ਸਮੇਂ ਕਾਲ ਤਖ਼ਤ 'ਤੇ ਆਵਾਂ। ਹੁਕਮਨਾਮਾ ਮੰਨਿਆ ਅਤੇ ਸਾਧ ਸੰਗਤ, ਹੁਣ ਡੇਟ ਦੇ ਦਿੱਤੀ, ਸਮਾਂ ਦੇ ਦਿੱਤਾ ਵੀ ਇਸ ਤਾਰੀਖ ਨੂੰ ਤੁਸੀਂ ਕਾਲ ਤਖ਼ਤ 'ਤੇ ਪੇਸ਼ ਹੋਣਾ ਹੈ। ਮੋਹਰਾਂ ਆ ਗਈ ਵੇਸ਼ਵਾ, ਜਿਹਦੇ ਨਾਲ ਵਾਅਦਾ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਮੈਂ ਤੇਰੇ ਨਾਲ ਵਿਆਹ ਕਰਾਊਂ। ਉਹ ਆ ਕੇ ਕਹਿਣ ਲੱਗੀ ਵੀ ਤੂੰ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਊਂ, ਅਤੇ ਗੁਰੂ ਦੇ ਸਿੱਖ ਤੇ ਬਚਨ ਕਰਕੇ ਮੁੱਕਰਦੇ ਨਹੀਂ, ਉਹ ਬਚਨ ਕਰਕੇ ਨਹੀਂ ਮੁੱਕਰਦੇ। ਉਸ ਮੈਂ ਆਖਿਆ ਹਾਂ ਤੇਰੀ ਗੱਲ ਠੀਕ ਹੈ ਮੋਹਰਾਂ, ਗੁਰੂ ਦੇ ਸਿੱਖ ਬਚਨ ਕਰਕੇ ਮੁੱਕਰਦੇ ਨਹੀਂ, ਪਰ ਜਦੋਂ ਮੈਂ ਤੇਰੇ ਨਾਲ ਬਚਨ ਕੀਤਾ ਸੀ ਉਦੋਂ ਮੈਂ ਗੁਰੂ ਦਾ ਸਿੱਖ ਹੀ ਨਹੀਂ ਸੀ। ਜੇ ਸਿੱਖ ਹੁੰਦਾ ਤਾਂ ਬਚਨ ਕਰਕੇ ਮੁੱਕਰਦਾ? ਅਤੇ ਸਾਧ ਸੰਗਤ, ਉਹ ਵੇਸ਼ਵਾ ਮੋਹਰਾਂ ਉਸ ਸਮੇਂ ਕਹਿਣ ਲੱਗੀ ਰਣਜੀਤ ਸਿੰਘ ਸਿਆਣਾ ਬਣ ਜਾ, ਛੱਡ ਪਰੇ ਅਕਾਲ ਤਖ਼ਤ ਦੇ ਹੁਕਮਨਾਮੇ ਤੋਂ ਕੀ ਲੈਣਾ ਹੈ, ਤੇਰੇ ਕੋਲ ਘਾਟ ਹੈ ਕਿਸੇ ਗੱਲ ਦੀ? ਹਾਥੀ ਤੇਰੇ ਕੋਲ ਬਹੁਤ ਨੇ, ਘੋੜੇ ਤੇਰੇ ਕੋਲ ਬਹੁਤ ਨੇ, ਤਲਵਾਰਾਂ ਤੇਗਾਂ ਰਾਈਫਲਾਂ, ਉਹ ਤੇਰੇ ਕੋਲ ਕਿਸੇ ਗੱਲ ਦੀ ਕਮੀ ਨਹੀਂ। ਤੇਰੇ ਕੋਲ ਵੇਖ ਕਿੱਡੀਆਂ ਕਿੱਡੀਆਂ ਤੋਪਾਂ ਨੇ। ਅਤੇ ਕਮਾਲ ਦੀ ਗੱਲ ਆਖੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ, ਕਹਿੰਦੇ ਵੇਸ਼ਵਾ ਗੱਲ ਸੁਣ ਲੈ, ਮੇਰੇ ਕੋਲ ਤੋਪਾਂ ਬਹੁਤ ਨੇ, ਮੇਰੇ ਕੋਲ ਹਾਥੀ ਬਹੁਤ ਨੇ, ਮੇਰੇ ਕੋਲ ਘੋੜੇ ਬਹੁਤ ਨੇ, ਮੇਰੇ ਕੋਲ ਤੇਗਾਂ ਬਹੁਤ ਨੇ, ਪਰ ਗੱਲ ਸੁਣ, ਅਕਾਲ ਤਖ਼ਤ ਦੇ ਹੁਕਮ ਦੇ ਅੱਗੇ ਮੇਰੀਆਂ ਤੋਪਾਂ ਫੇਲ ਪੈ ਜਾਂਦੀਆਂ, ਅਕਾਲ ਤਖ਼ਤ ਦੇ ਹੁਕਮ ਦੇ ਅੱਗੇ ਮੇਰੀਆਂ ਤੋਪਾਂ ਫੇਲ ਹੋ ਜਾਂਦੀਆਂ ਨੇ, ਮੇਰੀਆਂ ਤਲਵਾਰਾਂ ਅਕਾਲ ਤਖ਼ਤ ਦੇ ਹੁਕਮ ਅੱਗੇ ਚੱਲਦੀਆਂ ਨਹੀਂ। ਆਖੋ ਸਤਨਾਮ। ਅਕਾਲ ਤਖ਼ਤ ਦਾ ਹੁਕਮ ਉਹ ਤਾਂ ਸਭ ਤੋਂ ਵੱਡਾ। ਸਾਧ ਸੰਗਤ ਵੇਖੋ, ਫਿਰ ਐਸਾ ਰੰਗ ਚੜ੍ਹਿਆ ਸੀ ਨਾ, ਫਿਰ ਅਕਾਲ ਤਖ਼ਤ ਸਾਹਿਬ 'ਤੇ ਹੋਏ ਪੇਸ਼। ਕਈ ਇਤਿਹਾਸਕਾਰਾਂ ਨੇ ਦੱਸਿਆ ਵੀ 60 ਕੋਰੜੇ ਮਾਰਨ ਦਾ ਹੁਕਮ ਹੋਇਆ, 60 ਕੋਰੜੇ। ਅਤੇ ਸਾਧ ਸੰਗਤ, ਕਈਆਂ ਨੇ ਲਿਖਿਆ ਵੀ ਕੋਰੜੇ ਮਾਰੇ ਨਹੀਂ, ਕਹਿੰਦੇ ਤਿਆਰ ਹੋ ਗਿਆ ਕੋਰੜੇ ਖਾਣ ਨੂੰ, ਤਾਂ ਸਮਝ ਲਓ ਵੱਜ ਗਏ, ਪਰ 60 ਕੋਰੜੇ ਮਾਰਨ ਦਾ ਹੁਕਮ ਹੋਇਆ ਸੀ। ਬੇਰੀ ਨਾਲ ਬੰਨ ਲਿਆ, 60 ਕੋਰੜੇ ਵੱਜੇ। ਇੱਕ ਵਾਰੀ ਨਾਚ ਵੇਖਿਆ, ਆਪਾਂ ਤਾਂ ਰੋਜ਼ ਵੇਖਦੇ ਹਾਂ, ਆਪਾਂ ਨੂੰ ਹੁਣ ਲਾਓ ਖਾਂ ਗਿਣਤੀ ਕਰਿਓ ਖਾਂ ਵੀ ਕਿੰਨੇ ਕੁ ਵੱਜਣਗੇ। ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ, ਜਮਾਂ ਦੀ ਮਾਰ ਚੱਲਣੀ ਕਿਤੇ ਸੌਖੀ ਪਈ ਹੈ।
ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ ਓਏ ਮਨਾ, ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ।
ਮਾਰਾਂ ਤੋਂ ਬਚਣਾ ਤੇ ਪਿਆਰ ਇੱਕੋ ਹੀ ਤਰੀਕਾ ਪੀਵੋ ਪਹੁਲ ਦਾਸ ਨੇ ਤੇ ਹੋਕਾ ਦੇਣਾ ਕੋਈ ਮੰਨੇ ਭਾਵੇਂ
ਨਾ ਮੰਨੇ
ਚੌਂਕੀਦਾਰ ਨੇ ਤੇ ਹੋਕਾ ਦੇਣਾ ਇੱਕੋ ਤਰੀਕਾ ਜੇ ਸਾਧ ਸਿੰਘ ਜਮਾਂ ਦੀਆਂ ਮਾਰਾਂ ਤੋਂ ਬਚਣਾ ਹੈ ਤੇ ਛਕੋ ਅੰਮ੍ਰਿਤ ਜਿਹੜੇ ਕਹਿੰਦੇ ਨੇ ਬੜਾ ਟਾਈਮ ਪਿਆ ਪਰ ਆਓ ਦਸਵੇਂ ਪਿਤਾ ਦੀਆਂ ਖੁਸ਼ੀਆਂ ਲੈਣੀਆਂ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਰਨ ਤੇ ਸਾਰਾ ਸਰਬੰਸ ਵਾਰਿਆ ਕਿਸੇ ਦੀ ਇੱਕ ਕੁਰਬਾਨੀ ਕੱਢ ਕੇ ਵਿਖਾਓ ਕਪੁੱਤਰ ਵੀ ਵਾਰਿਆ ਕਿਸੇ ਨੇ ਉਹ ਕਿਸੇ ਨੇ ਘਰ ਛੱਡਿਆ ਬੈਂਕਾਂ ਦੇ ਵਿੱਚ ਇਹਨਾਂ ਲੋਕਾਂ ਦਾ ਕਰੋੜਾਂ ਰੁਪਈਆ ਜਮ੍ਹਾਂ ਹੈ ਅਤੇ ਕਹਿੰਦੇ ਇੱਕੋ ਹੀ ਗੱਲ ਹੈ ਜੀ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛਕ ਲਿਆ ਅਤੇ ਹੋਰ ਥਾਂ 'ਤੇ ਚੱਲੇ ਕਹਿੰਦੇ ਗੱਲ ਤਾਂ ਇੱਕੋ ਹੀ ਹੈ ਇੱਕੋ ਨਾ ਬਣਾਓ ਉਹ ਜਿੱਥੇ ਹੈਗੇ ਨੇ ਠੀਕ ਆ ਉਹਨਾਂ ਨੂੰ ਆਪਣੀ ਜਗ੍ਹਾ 'ਤੇ ਰੱਖੋ ਪਰ ਕਦੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਨਾਲ ਨਾ ਰਲਾਓ ਕਿੱਥੋਂ ਰਲ ਜਾਣਗੇ ਐਡੀ ਵੱਡੀ ਕੁਰਬਾਨੀ ਸਾਡੇ ਇਤਿਹਾਸ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਵਾਰਿਆ ਅਤੇ ਫਿਰ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਅਤੇ ਐਵੇਂ ਜਣੇ ਖੜੇ ਨਾਲ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਲਾ ਦਿਆ ਕਰੋ ਇੱਕੋ ਹੀ ਗੱਲ ਹੈ ਜੀ ਕਹਿੰਦੇ ਸਤਿਗੁਰਾਂ ਨੇ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਮਾਣਿਆ ਇੱਕ ਵੀ ਨਾ ਰੱਖਿਆ ਜੀ ਸੰਗਤ ਇੱਕ ਵੀ ਨਾ ਰੱਖਿਆ ਜੀ ਕਿਰਪਾ ਹੋਈ ਹੈ। 40 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ। ਦਾਸ ਤੋਂ ਕੱਲ ਨਹੀਂ ਪਹੁੰਚਿਆ ਗਿਆ, ਫਿਰ ਵੀ ਬੜੀ ਮਹਾਰਾਜ ਨੇ ਕਿਰਪਾ ਕੀਤੀ। 40 ਪ੍ਰਾਣੀਆਂ ਦੇ ਨਾਮ ਆਏ ਨੇ। ਬੇਨਤੀ ਹੈ ਜਿਹੜੇ ਅਜੇ ਵੀ ਸਾਧ ਸੰਗਤ ਕਹਿੰਦੇ ਅਗਲੇ ਸਾਲ ਛਕਾਂਗੇ, ਮਨ ਬਣਾ ਲਓ, ਅੱਜ ਸਮਾਂ ਹੈ ਸਾਡੇ ਕੋਲ ਅੰਮ੍ਰਿਤ ਛਕਣ ਵਾਸਤੇ। ਵੀਰ ਭਰਾ, ਬੀਬੀਆਂ, ਭੈਣਾਂ, ਆਪੋ ਆਪਣੇ ਨਾਮ ਵੱਧ ਤੋਂ ਵੱਧ ਦਰਜ ਕਰਾਇਓ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਗੁਰੂ ਕੇ ਪਿਆਰੇ ਕਹਿੰਦੇ ਹੁੰਦੇ ਸੀ, ਸਿੱਖੀ ਮਿਲ ਜੇ ਭਾਵੇਂ ਸਾਰਾ ਕੁਝ ਵਾਰ ਨਾ ਪੈ ਜੇ, ਇੱਥੇ ਕਕਾਰ ਵੀ ਫਰੀ ਦਿੱਤੇ ਜਾਣਗੇ। ਜਿਹੜਾ ਕਕਾਰ ਨਹੀਂ ਲੈ ਸਕਦਾ ਉਹਨਾਂ ਨੂੰ ਕਕਾਰ ਵੀ ਕਮੇਟੀ ਵੱਲੋਂ ਫਰੀ ਦਿੱਤੇ ਜਾਣਗੇ। ਤੇ ਬਣਾਓ ਫਿਰ ਮਨ, ਹੁਣ ਮਾੜੇ ਕਰਮ ਹੀ ਨੇ ਤਾਂ ਹੀ ਨਹੀਂ, ਤੇ ਫਿਰ ਆਓ ਬਣੋ ਗੁਰੂ ਵਾਲੇ, ਖੰਡੇ ਪੜਦਾ ਛਕੋ। ਅੰਮ੍ਰਿਤ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ। ਗੁਰਾਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ, ਗੁਰਾਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ,
ਗੁਰਾਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ,
ਸਾਡੇ ਗੁਰਾਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ।
ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ, ਗੁਰਾਂ ਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ,
ਸਾਡੇ ਗੁਰਾਂ ਨੇ ਜਹਾਜ਼
ਆਜੋ ਜਿੰਨੇ
ਕਿਰਪਾ ਕੀਤੀ ਹੈ। ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਏ ਨੇ ਉਹਨਾਂ ਦਾ ਧੰਨਵਾਦ, ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ ਧੰਨਵਾਦ ਹੈ। ਸਾਰੀ ਸੰਗਤ ਨੇ ਆਓ ਇਸੇ ਤਰ੍ਹਾਂ ਪਿਆਰ ਨਾਲ, ਜਿਨ੍ਹਾਂ ਜਿਨ੍ਹਾਂ ਦਾ ਮਨ ਬਣੇ ਆਓ ਫਿਰ ਰਲੋ। ਉਹ ਖਾਲਸਾ ਪੰਥ ਘਰ ਘਰ ਪੈਣੀਆਂ ਨੇ ਗੂੰਜਾਂ। ਜਿਹੜੇ ਰਾਹ ਛੱਡ ਕੇ ਕੁਰਸਤੇ ਪੈ ਗਏ ਕੁਝ ਨਹੀਂ ਲੱਭਣਾ, ਉੱਥੋਂ ਸਾਰੀ ਜ਼ਿੰਦਗੀ ਉੱਥੇ ਫਿਰਦੇ ਰਹੋ, ਮੱਥੇ ਟੇਕਦੇ ਰਹੋਗੇ, ਉੱਥੇ ਕਿਰਾਇਆ ਖਰਚ ਖਰਚ ਕੇ ਜਾਓਗੇ। ਪਰ ਜਦੋਂ ਮਰ ਗਏ ਨਾ ਆਪਾਂ, ਉਦੋਂ ਗੁਰੂ ਗ੍ਰੰਥ ਸਾਹਿਬ ਮਰਨ ਨੇ ਆਉਣਾ ਸਾਡੇ ਘਰ, ਫਿਰ ਗੁਰਦੁਆਰੇ ਜਾਓ, ਇਹਨਾਂ ਕਿਰਾਇਆ ਖਰਚਣ ਦੀ ਕੀ ਲੋੜ ਹੈ, ਉਹੀ ਕਿਸੇ ਹੋਰ ਕੰਮੇ ਲਾਓ। ਹੋਰ ਪਾਸੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆਓ, ਤੁਹਾਡੇ ਪਿੰਡਾਂ 'ਚ ਬਣੇ ਨੇ, ਮੱਥਾ ਟੇਕੋ। ਐਡੀ ਦੂਰ ਕਿਰਾਇਆ ਲਾ ਕੇ ਜਾਂਦੇ, ਜਿੱਦਣ ਮਰ ਗਏ ਤੇਰੇ ਗੁਰੂ ਨੇ ਤੇਰੇ ਭੋਗ 'ਤੇ ਨਹੀਂ ਆਉਣਾ, ਆਉਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਹੈ। ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਮਹਾਰਾਜ ਤੋਂ ਪਹਿਲਾਂ ਨਹੀਂ ਜਾਣਾ ਕਿਸੇ ਨੇ। ਧੰਨ ਹੈ ਗੁਰੂ ਅੰਗਦ
जगत देव सैव धन है बोलो
मेरे सोडी पातशाह धन है गुरु रामदास साहिब धन है
मेरे सोडी पातशाह धन है गुरु रामदास साहिब धन है
धन है धन है धन है गुरु अर्जन देव साहिब धन है बोलो मीरी पीरी दे मालक तन है श्री हर गोबिंद साहिब तन है श्री हर राय साहिब तन है गुरु श्री हर कृष्ण साहिब तन है धर्म दी चादर तन है गुरु तेग बहादुर तन है पुत्रां दे दानी तन है गुरु गोविंद सिंह साहिब तन है सारी दुनिया दे मालक तन है गुरु ग्रंथ साहिब जी तन है
सारी दुनिया दे मालक तन है गुरु ग्रंथ साहिब जी तन है
तन है तन है तन है गुरां दा पंथ खालसा तन है संगत जी तन
है
सतनाम श्री वाहिगुरु बोल सतनाम श्री वाहिगुरु बोल
सतनाम श्री वाहिगुरु बोल सतनाम श्री वाहिगुरु
कदे ना डोल वाहिगुरु बोल कदे ना डोल
वाहिगुरु बोल कदे ना डोल वाहिगुरु बोल कदे ना डोल
वाहिगुरु वाहिगुरु बोल मना तू डोली ना अपने औगण बोल किसे बोली ना Right.
वाहेगुरु धन वाहेगुरु वाहेगुरु धन वाहेगुरु पावन गुरु पानी पिता माता धरत महत आइया बुरिया वाच धर्म दूर
आपो आपनी के नेड़े
जिनी
नानक ते मुख उजले
खेती